ਹੈ ਕਿ ਕਿਹੜੇ ਕਿਹੜੇ ਬੰਦੇ ਦੀ ਐਕਸਪਰਟੀਜ਼ ਜਿਹੜੀ ਹੈ ਕਿਸ ਫੀਲਡ ਦੇ ਵਿੱਚ ਹੈਗੀ ਹੈ, ਦੈਨ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਜਿਹੜੀਆਂ ਰੋਲਸ ਜਿਹੜੇ ਦੇ ਸਕਦੇ ਹਾਂ।
ਠੀਕ,
ਫਾਈਨੈਂਸ਼ੀਅਲੀ ਵੀ ਸਾਨੂੰ ਸਪੋਰਟ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਪੰਜਾਬ ਮੇਰਾ ਇਕੱਲੇ ਦਾ ਨਹੀਂ, ਯੂਨਾਈਟਿਡ ਸਟੇਟਸ ਦਾ ਨਹੀਂ, ਸਾਡਾ ਸਾਰਿਆਂ ਦਾ।
ਬਿਲਕੁਲ
ਜੇ ਅਸੀਂ ਦੁਨੀਆ ਭਰ ਦੇ ਵਿੱਚ ਮਨੁੱਖਤਾ ਦਾ ਜਿਹੜਾ ਸੰਦੇਸ਼ ਲੈ ਕੇ ਜਾ ਰਹੇ ਹਾਂ,
ਜੀ
ਅਤੇ ਜੇ ਹੁਣ ਪੰਜਾਬ ਦੇ ਉੱਪਰ ਬਿਪਤਾ ਪਈ ਹੈ, ਤਾਂ ਸਾਨੂੰ ਜ਼ਰੂਰੀ ਨਹੀਂ ਕਿ ਤੁਸੀਂ ਜਿਹੜੀ ਮਰਜ਼ੀ ਸੰਸਥਾ ਨਾਲ ਜੁੜੇ ਹੋਵੋ, ਪਰ ਜ਼ਰੂਰ ਆਪਣਾ ਥੋੜ੍ਹਾ ਜਿਹਾ ਦਸਵੰਧ ਕੱਢ ਕੇ ਦਸਵੰਧ ਦਾ ਇੱਕ ਹਿੱਸਾ ਪੰਜਾਬ ਨੂੰ ਜ਼ਰੂਰ ਦਿਓ।
ਜੀ
ਇੱਕ ਮੇਰੀ ਅਪੀਲ ਹੋਰ ਹੈਗੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਚੈਰਿਟੀਜ਼ ਦੀ ਗੱਲ ਆਉਂਦੀ ਹੈ, ਫੰਡ ਦੀ ਤੁਸੀਂ ਗੱਲ ਕੀਤੀ ਹੈ, ਫੰਡ ਰੇਜ਼ਿੰਗ ਬਹੁਤ ਜ਼ਿਆਦਾ ਹੋ ਰਹੀ ਹੈ,
ਜੀ
ਅਤੇ ਰਜਿਸਟਰਡ ਚੈਰਿਟੀਜ਼ ਨੂੰ ਫੰਡ ਜ਼ਰੂਰ ਦਿੱਤਾ ਜਾਵੇ, ਬਿਕੋਜ਼ ਇਹਦੇ ਲਈ ਜਿਹੜਾ ਡੋਨਰ ਆ ਉਹ ਵੀ ਸੇਫ ਆ। ਪਾਸ ਦੇ ਵਿੱਚ ਇੱਦਾਂ ਦੀਆਂ ਗੱਲਾਂ ਹੋਈਆਂ ਨੇ ਕਿ ਇੱਥੋਂ ਕੁਛ ਵੀਰਾਂ ਨੇ ਪੈਸੇ ਇਕੱਠੇ ਕਰਕੇ ਪੰਜਾਬ ਭੇਜ ਦਿੱਤੇ, ਬਾਅਦ ਵਿੱਚ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਕਿ ਇਹ ਇਲੀਗਲ ਐਕਟੀਵਿਟੀਜ਼ ਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਹੇ ਨੇ।
ਜੀ
ਜੇ ਥਰੂ ਇੱਕ ਰਜਿਸਟਰਡ ਚੈਰਿਟੀ ਤੁਸੀਂ ਫੰਡ ਰੇਜ਼ਿੰਗ ਕਰ ਰਹੇ ਹੋ, ਡੋਨੇਟ ਕਰ ਰਹੇ ਹੋ, ਤੁਸੀਂ ਵੀ ਸੇਫ ਹੋ
ਜੀ
ਤੇ ਤੁਹਾਨੂੰ ਜਿਹੜੀ ਸੰਸਥਾ ਉਹ ਵੀ ਤੁਹਾਡੇ ਲਈ ਅਕਾਊਂਟੇਬਲ ਹੈ ਕਿ ਤੁਹਾਡੀ ਮਾਇਆ ਕਿੱਥੇ ਜਾ ਰਹੀ ਹੈ।
ਜੀ ਬਿਲਕੁਲ, ਮੇਰਾ ਜਿਹੜਾ ਸਵਾਲ ਅਸਲ ਦੇ ਵਿੱਚ ਪੁੱਛਣ ਦਾ ਕਾਰਨ ਇਹੀ ਸੀ
ਜੀ,
ਕਿਉਂਕਿ ਬਹੁਤ ਸਾਰੇ ਜਿਹੜੇ ਕਿੰਤੂ ਪਰੰਤੂ ਉਹ ਬਾਅਦ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਆ,
ਜੀ
ਜਾਂ ਫਿਰ ਸੋਸ਼ਲ ਮੀਡੀਆ ਤੇ ਜਿਵੇਂ ਅਸੀਂ ਗੱਲ ਕੀਤੀ ਆ ਵੀ ਹੋ ਵੀ ਰਹੇ ਆ ਆਲਰੇਡੀ,
ਜੀ
ਹੈ ਨਾ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਸਪਸ਼ਟ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਕਿ ਰਜਿਸਟਰਡ ਕੋਈ ਜਿਹੜੀ ਸੰਸਥਾ ਆ
ਜੀ,
ਉੱਥੇ ਹੀ ਜਿਹੜੀ ਫੰਡਿੰਗ ਆ ਉਹ ਦਿੱਤੀ ਜਾਵੇ, ਜਾਂ ਫਿਰ ਜਿਵੇਂ ਯੂਨਾਈਟਿਡ ਸਿੱਖਸ ਆ ਜਾਂ ਫਿਰ ਕੁਝ ਹੋਰ ਜਿਹੜੀਆਂ ਰਜਿਸਟਰਡ ਸੰਸਥਾਵਾਂ ਨੇ
ਜੀ
ਜਿੱਥੇ ਹਰ ਚੀਜ਼ ਦਾ ਜਿਹੜਾ ਆਡਿਟ ਆ ਉਹ ਹੁੰਦਾ ਬਕਾਇਦਾ, ਔਰ
ਡੈਫੀਨਿਟਲੀ
ਬਿਲਕੁਲ ਜਿਹੜਾ ਫੰਡ ਦਿੰਦਾ ਵੀ ਆ ਫੰਡਿੰਗ ਕਰਦਾ ਵੀ ਆ ਉਹਦੇ ਲਈ ਵੀ ਉਹ ਚੀਜ਼ ਜਿਹੜੀ ਆ
ਬਿਕੋਜ਼ ਬਹੁਤ ਜ਼ਰੂਰੀ ਹੈ ਭੈਣ ਜੀ। ਜੇ ਤੁਸੀਂ ਗੂਗਲ ਦੇ ਵਿੱਚ ਮਨੀ ਲਾਂਡਰਿੰਗ ਕਰਕੇ ਇੱਕ ਵਰਡ ਪਾਉਂਦੇ ਹੋ,
ਜੀ
ਤੁਹਾਨੂੰ ਆਸਟ੍ਰੇਲੀਅਨ ਲਾਅ ਪਤਾ ਲੱਗ ਜਾਣਗੇ ਕਿ ਮਨੀ ਲਾਂਡਰਿੰਗ ਜਿਹੜੀ ਹੈ ਦੇ ਇਟ ਕਮਸ ਅੰਡਰ ਮਨੀ ਲਾਂਡਰਿੰਗ।
ਜੀ
ਜਦੋਂ ਤੁਸੀਂ ਇੱਥੋਂ ਪੈਸੇ ਸਿੱਧੇ ਪੰਜਾਬ ਭੇਜ ਰਹੇ ਹੋ ਤੇ ਉਹਨੂੰ ਜਸਟੀਫਾਈ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ,
ਜੀ ਜੀ
ਤੇ ਜੇ ਥਰੂ ਕਿਸੇ ਚੈਰਿਟੀ ਜਾਂਦੇ ਹੋ ਦੈਨ ਤੁਸੀਂ ਸੇਫ ਹੋ ਜਾਂਦੇ ਹੋ।
ਜੀ ਜੀ ਬਿਲਕੁਲ। ਅੱਛਾ ਗੁਰਵਿੰਦਰ ਸਿੰਘ ਜੀ, ਕਦੇ ਫੇਰ ਸਮਾਂ ਮਿਲਿਆ ਤਾਂ ਅਸੀਂ ਹੋਰ ਵੀ ਜ਼ਿਆਦਾ ਜਾਣਨਾ ਚਾਹਾਂਗੇ
ਜੀ
ਯੂਨਾਈਟਿਡ ਸਿੱਖਸ ਦੇ ਜਿਹੜੇ ਕਾਰਜ ਹੋਰ ਵੀ ਵੱਖ ਵੱਖ ਖੇਤਰਾਂ ਦੇ ਵਿੱਚ ਹੋ ਰਹੇ ਆ, ਪਰ ਫਿਲਹਾਲ ਸਾਡੇ ਕੋਲ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਜਾਂਦੇ ਜਾਂਦੇ ਤੁਸੀਂ ਕੋਈ ਵੀ ਸੁਨੇਹਾ ਐਸੇ ਇੱਕ ਸੰਗਤ ਦੇ ਲਈ ਜਾਂ ਆਸਟ੍ਰੇਲੀਆ ਤੋਂ ਬਾਹਰ ਵਸਦੇ ਲੋਕਾਂ ਦੇ ਲਈ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਜੀ, ਮੈਂ ਆਪਣਾ ਸੁਨੇਹਾ ਰਿਪੀਟ ਹੀ ਕਰੂੰਗਾ ਭੈਣ ਜੀ ਕਿ ਅੱਜ ਪੰਜਾਬ ਦੇ ਉੱਪਰ ਬਣੀ ਹੈ ਤੇ ਸਾਨੂੰ ਇੱਕ ਦੂਜੇ ਦੇ ਬਾਹਾਂ ਫੜ ਕੇ ਮੋਢੇ ਨਾਲ ਮੋਢਾ ਮਿਲਾ ਕੇ
ਜੀ
ਪੰਜਾਬ ਦੇ ਜਿਹੜੀ ਸਪੋਰਟ ਦੇ ਲਈ ਖੜਾ ਕਰਨਾ ਹੋਣਾ ਚਾਹੀਦਾ। ਆਪਣੇ ਲੈਵਲ ਤੇ ਤੁਸੀਂ ਜਿਸ ਤਰੀਕੇ ਦੀ ਵੀ ਸਪੋਰਟ ਕਰ ਸਕਦੇ ਹੋ ਜ਼ਰੂਰ ਕਰੋ, ਕਿਸੇ ਵੀ ਸੰਸਥਾ ਲਈ ਕਰੋ, ਪਰ ਪੰਜਾਬ ਦੇ ਲਈ ਜ਼ਰੂਰ ਖੜੇ ਹੋਵੋ।
ਜੀ
ਜਿਹੜਾ ਇੱਕ ਆਪਾਂ ਜੇ ਨੋਮ ਅਸੀਂ ਸਿੱਧੇ ਹਾਂ, ਸਿੱਧੇ ਤੌਰ ਤੇ ਕਿਸਾਨੀ ਪਰਿਵਾਰਾਂ ਨਾਲ ਜੁੜੇ ਹਾਂ
ਬਿਲਕੁਲ,
ਤੇ ਅੱਜ ਕਿਸਾਨਾਂ ਦੇ ਉੱਪਰ ਬਹੁਤ ਵੱਡੀ ਭੀੜ ਬਣੀ ਹੈ। ਯੂਨਾਈਟਿਡ ਸਿੱਖਸ ਇੱਕ ਸੰਸਥਾ ਜਿਹੜੀ ਕਿ ਅਸੀਂ ਇੰਡੀਆ ਦੇ ਵਿੱਚ ਨੀਅਰਲੀ 3,000 ਕਿਸਾਨਾਂ ਨੂੰ ਜਿਨ੍ਹਾਂ ਨੇ ਸੁਸਾਈਡਸ ਕੀਤੇ ਹੋਏ ਨੇ ਆਲਰੇਡੀ, ਉਹਨਾਂ ਨੂੰ ਅਸੀਂ ਪੈਨਸ਼ਨਸ ਵੀ ਦੇ ਰਹੇ ਹਾਂ।
ਠੀਕ,
ਤੇ ਕਿਸਾਨਾਂ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਬਹੁਤ ਪੁਰਾਣਾ ਚੱਲਦਾ ਆ ਰਿਹਾ, ਤੇ ਅੱਜ ਫਿਰ ਕਿਸਾਨਾਂ ਦੇ ਉੱਪਰ ਬਣੀ ਹੈ ਹੜ੍ਹਾਂ ਦੇ ਕਰਕੇ,
ਬਿਲਕੁਲ।
ਤੇ ਇਸ ਕਰਕੇ ਮੇਰੀ ਅਪੀਲ ਇਹੀ ਹੈ ਸਾਰੇ ਵੀਰਾਂ ਭੈਣਾਂ ਨੂੰ ਕਿ
ਜੀ
ਸਪੋਰਟ ਪੰਜਾਬ ਕਮ ਫਾਰਵਰਡ।
ਬਿਲਕੁਲ ਬਿਲਕੁਲ ਜੀ। ਸੋ ਬਿਲਕੁਲ, ਅਸੀਂ ਵੀ ਤੁਹਾਡੇ ਤੋਂ ਉਮੀਦ ਰੱਖਾਂਗੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ
ਜੀ
ਹਰਮਨ ਰੇਡੀਓ ਦੇ ਇਸ ਮੰਚ ਤੋਂ ਜੋ ਵੀ ਸਾਂਝ ਜਿਹੜੀ ਹੈ ਬਣਾਉਣੀ ਚਾਹੁੰਦੇ ਹੋ, ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਪੋਰਟ ਹੈ ਉਹ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਫਿਲਹਾਲ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਯੂਨਾਈਟਿਡ ਸਿੱਖਸ ਦੀ ਜਿਹੜੀ ਵੈਬਸਾਈਟ ਹੈ ਉਹਨੂੰ ਵੀ ਵਿਜ਼ਿਟ ਕਰ ਸਕਦੇ ਨੇ
ਜੀ
ਵਧੇਰੇ ਜਾਣਕਾਰੀ ਲਈ, ਔਰ ਜੇਕਰ ਤੁਸੀਂ ਆਪਣਾ ਨੰਬਰ ਸਾਂਝਾ ਕਰਨਾ ਚਾਹੋ ਤਾਂ ਜ਼ਰੂਰ ਕਰੋ।
ਜੀ ਭੈਣ ਜੀ, ਮੇਰੇ ਪਿੱਛੇ ਇੱਕ ਪੋਸਟਰ ਵੀ ਲੱਗਾ ਹੋਇਆ, ਉਸ ਦੇ ਉੱਤੇ ਨੰਬਰ ਵੀ ਹੈ। ਵੈਸੇ ਮੈਂ
ਜੀ
ਨੰਬਰ ਸਾਡੇ ਸਾਰੇ ਵੈਬਸਾਈਟਸ ਤੇ ਅਵੇਲੇਬਲ ਹੈ, ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਵਿੱਚ ਜਿਹੜੇ ਵੀ ਕੰਟਰੀ ਤੋਂ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ,
ਜੀ
ਪਰ ਜਿਹੜਾ ਆਸਟ੍ਰੇਲੀਆ ਦਾ ਨੰਬਰ ਹੈ ਉਹ ਹੈ ਜੀ 0404-5592-0433-4552.
ਜੀ
ਤੁਸੀਂ ਸਾਡਾ ਫੇਸਬੁੱਕ ਪੇਜ, ਇੰਸਟਾਗ੍ਰਾਮ, ਟਵਿੱਟਰ, ਯੂਟਿਊਬ, ਜਿੱਥੇ ਵੀ ਤੁਸੀਂ ਹੈਗੇ ਹੋ ਸੋਸ਼ਲ ਮੀਡੀਆ 'ਤੇ ਸਾਨੂੰ ਵਿਜ਼ਿਟ ਕਰਕੇ ਜਾਂ ਸਾਨੂੰ ਕੰਟੈਕਟ ਕਰ ਸਕਦੇ ਹੋ।
ਜੀ ਤੇ ਬਿਲਕੁਲ ਜੀ, ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਜਿਹੜੇ ਵੀ ਸਾਡੇ ਭੈਣ ਭਰਾ ਯੂਨਾਈਟਿਡ ਸਿੱਖਸ ਦੇ ਨਾਲ ਸਪੋਰਟ ਕਰਨੀ ਚਾਹੁੰਦੇ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਹਿੱਸਾ ਤੁਸੀਂ ਪਾਉਣਾ ਚਾਹੁੰਦੇ ਹੋ ਵਾਲੰਟੀਅਰ ਰੂਪ ਦੇ ਵਿੱਚ ਜਾਂ ਫਿਰ ਫਾਈਨੈਂਸ਼ੀਅਲੀ, ਤੁਸੀਂ ਗੁਰਵਿੰਦਰ ਸਿੰਘ ਹੋਰਾਂ ਨੂੰ ਸੰਪਰਕ ਕਰੋ ਜਾਂ ਫਿਰ ਤੁਸੀਂ ਯੂਨਾਈਟਿਡ ਸਿੱਖਸ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਨੂੰ ਫੋਲੋ ਕਰ ਸਕਦੇ ਹੋ। ਸੋ ਗੁਰਵਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਯੂਨਾਈਟਿਡ ਸਿੱਖਸ ਵੱਲੋਂ, ਤੁਸੀਂ ਜਿਹੜੀਆਂ ਵੀ ਗਤੀਵਿਧੀਆਂ ਚੱਲ ਰਹੀਆਂ ਨੇ ਇਸ ਵੇਲੇ ਉਹਨਾਂ ਦੀ ਸਾਂਝ ਸਾਡੇ ਸਰੋਤਿਆਂ ਦੇ ਨਾਲ ਪਾਈ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸੇ ਉਮੀਦ ਨਾਲ ਦੁਬਾਰਾ ਫਿਰ ਕਦੇ ਮੁਲਾਕਾਤ ਦਾ ਜਿਹੜਾ ਸਮਾਂ ਅਸੀਂ ਬਣਾਵਾਂਗੇ। ਫਿਲਹਾਲ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਦਾ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਲੈਣੇ ਆ ਇਜਾਜ਼ਤ ਤੇ ਇੱਕ ਮੁਲਾਕਾਤ ਦੇ ਸਿਲਸਿਲੇ ਚੋਂ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ ਐਮ ਡੀ ਸਪਾਈਸਿਸ 862A ਪਿਟ ਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-4351 ਤੇ
ਕੜਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸੀ, ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9870900018980909001। ਵੈਬਸਾਈਟ ਵਿਜ਼ਿਟ ਕਰੋ kularhospital.com।
ਕੀ ਤੁਹਾਡੇ PTE ਵਿੱਚ 7 ਜਾਂ 8 ਬੈਂਡ ਨਹੀਂ ਆ ਰਹੇ? ਕੀ ਤੁਸੀਂ ਵੀ ਫਸ ਚੁੱਕੇ ਹੋ ਅਨਲਿਮਿਟਿਡ ਪੈਕੇਜਸ ਦੇ ਦਲਦਲ ਵਿੱਚ? ਕੀ ਕਰਨਾ ਚਾਹੁੰਦੇ ਹੋ ਕਲੀਅਰ PTE ਔਰ ਨਾਟੀ ਫਸਟ ਅਟੈਂਪਟ ਅਤੇ ਘੱਟ ਸਮੇਂ ਵਿੱਚ? ਤਾਂ ਅੱਜ ਹੀ ਪਹੁੰਚੋ ਗਲੈਕਸੀ ਇੰਸਟੀਚਿਊਟ ਆਫ ਨਾਟੀ ਐਂਡ PTE, ਜੋ ਕਿ ਤੁਹਾਡੀ ਮੁਸੀਬਤਾਂ ਨੂੰ ਤੁਹਾਡੀ ਸਫਲਤਾ ਵਿੱਚ ਬਦਲ ਲਏਗਾ। ਗਲੈਕਸੀ ਇੰਸਟੀਚਿਊਟ ਆਫ ਨਾਟੀ ਐਂਡ PTE CCL ਕ੍ਰੈਸ਼ ਕੋਰਸਿਸ ਵੀ ਅਵੇਲੇਬਲ ਹੈ ਫਾਰ ਹਿੰਦੀ ਐਂਡ ਪੰਜਾਬੀ ਲੈਂਗੁਏਜ। ਅੱਜ ਹੀ ਇਨਰੋਲ ਕਰੋ ਬੈਸਟ ਪ੍ਰਾਈਸ ਤੇ ਬੈਸਟ ਕੁਆਲਿਟੀ ਵਾਸਤੇ। ਹਰੀ ਅਪ, ਲਿਮਿਟਿਡ ਸੀਟ। ਅੱਜ ਹੀ ਪਹੁੰਚੋ 95 ਨਿਕਲਸਨ ਸਟਰੀਟ ਫੁੱਟਸਕ੍ਰੇ। ਤੁਸੀਂ ਕਾਲ ਵੀ ਕਰ ਸਕਦੇ ਹੋ 0424199751 ਤੇ, ਜਾਂ ਫਿਰ 0470420741 ਤੇ। ਫ੍ਰੀ ਕਾਰ ਪਾਰਕਿੰਗ ਵੀ ਅਵੇਲੇਬਲ ਹੈ। ਜੇ ਤੁਸੀਂ ਆਪਣਾ ਕੀਮਤੀ ਸਮੇਂ ਤੇ ਪੈਸਾ ਬਚਾਉਣਾ ਹੈ ਤੇ ਇੱਕੋ ਹੀ ਨਾਮ ਯਾਦ ਰੱਖੋ, ਗਲੈਕਸੀ ਇੰਸਟੀਚਿਊਟ ਆਫ ਨਾਟੀ ਐਂਡ PTE।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਂਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
Rangrez of Films in association with Om Ji Star Studios and Sameep Kang Productions presents Naukar Vaatida.
Main sunya tonu driver di lod hai.
Aisa bolle ni, tenu kitthe sun gaya?
Todi gaddi khadi dekhi, main socha tonu driver di lod honi hai.
Shabash, gaddi khadi dekh li te tukka la liya, tonu driver di lod poni hai. Te je kitthe tu guddi khadi dekh lenda, tu ta sidha rishta le auna si kare.
Starring Pinu Dhillo, Bulraj Randhawa, Jaswinder Bhalla, Gurpreet Kuggi and Upasana Singh. Directed by Sameep Kang. Releasing worldwide on 23rd August 2019.
Creative Event at the Camp Studio presents Virsa Day 2019. Warris Brothers da hun tak da sab to vadda Punjabi Virsa. Hun tak de sab to vadde ate shandar venue Sydney Meyer Music Hall, Melbourne vich, jithe Kamal Heath, Manmohan Warris ate Sangtar jodange tuhanu Punjabi Virse naal, ate tusi apni sari family naal mana sakde ho ik mazedar family day. Punjabi Virsa 2019, 8 September 2019 nu dopehar 2 baje to. For tickets visit chickettech.com.au or call
0426-800-409-400। बेस्ट नंबर वन स्किल सेंटर जो है सिडनी ऑस्ट्रेलियन मैनेजमेंट इंस्टीट्यूट AHMI, जिदे जॉब रेडी प्रोग्राम्स ने, ओदे विचों ट्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शंस, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकती है। इन्हां दे होर भी एक्साइटिंग कोर्सेज शुरू हो रहे ने। IT सर्टिफिकेट 3, डिप्लोमा इन चिल्ड्रन सर्विसेज, ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ, ਜਾਂ ਕਾਲ ਕਰੋ 612-968-733-328-859-0377 ਤੇ।
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ, यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चलते हैं एचके किड्स।
एचके किड्स ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे, किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो, एचके किड्स।
एचके किड्स जो की डील करदे ने स्टाइलिश ज्वेलरी विच वी फॉर एनी ओकेजन। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-3143 ਤੇ ਜਾਂ 451-909-0053 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਕਾਫੇ ਨਾਮ ਯਾਦ ਰੱਖਿਓ
ਐਸਕੇ ਕਿਡਸ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਨੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਹਰਮਨ ਰੇਡੀਓ ਤੇ ਇਸ ਵਕਤ ਮੈਂ ਹਾਜ਼ਰ ਅਮਰਦੀਪ ਕੌਰ, ਤੁਹਾਡਾ ਆਪਣਾ ਪਸੰਦੀਦਾ ਸ਼ੋਅ ਦਾ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ। ਸੋ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਖੂਬਸੂਰਤ ਨਿਕਲਿਆ ਹੋਣਾ ਤੇ ਹੁਣ ਅੱਜ ਦੀ ਜਿਹੜੀ ਸ਼ਾਮ ਹੈ, ਅੱਜ ਦੀ ਜਿਹੜੀ ਰਾਤ ਹੈ, ਉਹ ਵੀ ਖੂਬਸੂਰਤ ਹੋਵੇ ਔਰ ਸੁੱਖਾ ਲੱਦੀ ਹੋਵੇ। ਇਸ ਗੱਲ ਲਈ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ। ਤੇ ਪ੍ਰੋਗਰਾਮ ਲਓ ਜੀ ਥੋੜਾ ਜਿਹਾ ਲੇਟ ਸ਼ੁਰੂ ਹੋਇਆ, ਉਹਦੇ ਲਈ ਆਪਾਂ ਮਾਫੀ ਦਰਜ ਕਰ ਦਿੰਦੇ ਹਾਂ, ਸੋ ਮਾਫੀ ਚਾਹਾਂਗੇ। ਪਰ ਇਸ ਵੇਲੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਤੋਂ ਸਾਡੇ ਨਾਲ ਪ੍ਰਭਜੀਤ ਕੌਰ ਜੀ ਸਟੂਡੀਓ ਵਿੱਚ ਹਾਜ਼ਰ ਨੇ। ਸਾਨੂੰ ਇਸ ਵੇਲੇ ਹਰਮਨ ਰੇਡੀ ਦੇ ਫੇਸਬੁੱਕ ਪੇਜ ਤੇ ਵੀ ਤੁਸੀਂ ਵੇਖ ਰਹੇ ਹੋਵੋਗੇ। ਸੋ ਪ੍ਰਭਜੀਤ ਕੌਰ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਜੀ ਤੇ ਦੋਸਤਾਂ ਨੂੰ ਦੱਸਦੇ ਜਾਂਦੇ ਹਾਂ ਕਿ ਦੋਸਤੋ ਤੁਸੀਂ ਸਾਡੇ ਨਾਲ ਹਮੇਸ਼ਾ ਵਾਂਗ ਜਿਹੜੇ ਮਾਧਿਅਮ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਾਡੇ ਨਾਲ ਜੁੜਨ ਤੇ, ਉਹਨਾਂ ਮਾਧਿਅਮਾਂ ਰਾਹੀਂ ਅੱਜ ਵੀ ਸਾਂਝ ਬਣਾ ਸਕਦੇ ਹੋ। ਸੋ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ, ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਈਮੇਲ ਪਤਾ ਜਿਹੜਾ ਜੀ ਸਾਡਾ request@harmanradio.com ਹੈ, ਤੇ ਟੈਲੀਗ੍ਰਾਮ ਐਪ ਦੇ ਵਿੱਚ ਜਾ ਕੇ ਤੁਸੀਂ ਹਰਮਨ ਰੇਡੀਓ ਸਰਚ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਦੀ ਜਿਹੜੀ ਫੇਸਬੁੱਕ ਲਾਈਵ ਵੀਡੀਓ ਚੱਲ ਰਹੀ ਹੈ ਇਸ ਵੇਲੇ, ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣਾ ਜਿਹੜਾ ਸਵਾਲ ਹੈ ਸਾਂਝਾ ਕਰ ਸਕਦੇ ਹੋ, ਤੇ ਜਾਂ ਫਿਰ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਫੋਨ ਕਾਲ ਦੇ ਰਾਹੀਂ। ਨੰਬਰ ਉਹੀ ਹੈ ਜੀ 02-85-98-28-11। ਤੇ ਲਓ ਜੀ ਪ੍ਰੋਗਰਾਮ ਜਿਹੜਾ ਪਹਿਲਾਂ ਹੀ ਥੋੜਾ ਜਿਹਾ ਲੇਟ ਹੋ ਗਿਆ ਤੇ ਅਸੀਂ ਹੁਣ ਜ਼ਿਆਦਾ ਟਾਈਮ ਨਹੀਂ ਲਾਉਂਦੇ, ਆਉਂਦੇ ਹਾਂ ਜੀ ਆਪਣੇ ਸਵਾਲਾਂ ਜਵਾਬਾਂ ਦੇ ਸਿਲਸਿਲੇ ਵੱਲ। ਸੋ ਸਭ ਤੋਂ ਪਹਿਲਾ ਸਵਾਲ ਪ੍ਰਭਜੀਤ ਜੀ ਹਮੇਸ਼ਾ ਵਾਂਗ ਇਹੀ ਕਿ ਪਿਛਲੇ ਦਿਨਾਂ ਦੇ ਵਿੱਚ ਕੀ ਨਵਾਂ ਰਿਹਾ ਮਾਈਗ੍ਰੇਸ਼ਨ ਫੀਲਡ ਦੇ ਵਿੱਚ, ਕੀ ਅਪਡੇਟਸ ਰਹੀਆਂ?
ਬਿਲਕੁਲ ਜੀ, ਪਿਛਲੇ ਕੁਛ ਆਪਾਂ ਪ੍ਰੋਗਰਾਮ ਨਹੀਂ ਕਰ ਪਾਏ ਡਿਊ ਟੂ ਟੈਕਨੀਕਲ ਰੀਜ਼ਨਸ
ਜੀ,
ਤੇ ਪਿਛਲੇ ਜਿਹੜੇ 2-3 ਹਫ਼ਤੇ ਲੰਘੇ ਨੇ ਸਾਡੇ ਲਈ ਤਾਂ ਬਹੁਤ ਹੀ ਜ਼ਿਆਦਾ ਬਿਜ਼ੀ ਲੰਘੇ, ਕਿਉਂਕਿ ਜਿਹੜੇ ਰੀਜਨਸ ਤੁਹਾਨੂੰ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਨਿਊ ਸਾਊਥ ਵੇਲਸ ਦੇ ਜਾਂ ਫਿਰ ਹੋਰ ਜਿਹੜੀਆਂ ਸਟੇਟਸ ਜੁਲਾਈ ਅਗਸਤ ਵਿੱਚ ਖੁੱਲਦੀਆਂ ਨੇ
ਜੀ,
ਉਹ ਬਹੁਤ ਹੀ ਤੇਜ਼ੀ ਨਾਲ ਖੁੱਲੀਆਂ ਤੇ ਬੰਦ ਹੋਈਆਂ, ਤੇ ਬਹੁਤ ਹੀ ਤੇਜ਼ੀ ਨਾਲ ਸਾਨੂੰ ਐਪਲੀਕੇਸ਼ਨਸ ਅਪਲਾਈ ਕਰਨੀਆਂ ਪਈਆਂ, ਕਿਉਂਕਿ ਐਪਲੀਕੇਸ਼ਨਸ ਜ਼ਿਆਦਾ ਤੇ ਜਿਹੜੇ ਕਿ ਸਟੇਟ ਸਪੋਂਸਰਡ ਵੀਜ਼ੇਸ ਵਿੱਚ ਆਪਣੇ ਭੈਣ ਭਰਾਵਾਂ ਦਾ ਰੁਝਾਨ ਵੱਧ, ਉਹਦਾ ਕਾਰਨ ਕਾਫੀ ਚੀਜ਼ਾਂ ਜਿਵੇਂ ਫੋਰ ਐਗਜ਼ਾਮਪਲ ਹੁਣ 189 ਦੇ ਜਿਹੜੇ ਇਨਵੀਟੇਸ਼ਨਸ ਨੇ ਪਿਛਲੇ ਕਾਫੀ ਦੇਰ ਤੋਂ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਘੱਟ ਗਏ ਨੇ ਹੁਣ ਅੱਗੇ ਨਾਲੋਂ
ਜੀ,
ਤੇ ਉਸ ਜਿਹੜੇ ਭੈਣ ਭਰਾ ਖਾਸ ਤੌਰ ਤੇ ਅਕਾਊਂਟੈਂਟਸ, ਇੰਜੀਨੀਅਰਸ, IT ਪ੍ਰੋਫੈਸ਼ਨਲਸ, ਜਿਨ੍ਹਾਂ ਨੂੰ ਜਿਹੜੇ 189 ਤੇ ਜ਼ਿਆਦਾ ਟੇਕ ਰੱਖਦੇ ਸੀਗੇ, 190 ਤੇ ਜ਼ਿਆਦਾ ਟੇਕ ਰੱਖਦੇ ਸੀਗੇ, ਉਹਨਾਂ ਨੇ ਵੀ ਆਪਣਾ ਕਹਿ ਲਓ ਕਿ ਹੁਣ ਧਿਆਨ ਹਟਾ ਕੇ ਇਕੱਲੇ 189 ਵੱਲੋਂ ਹਟਾ ਕੇ ਖਾਸ ਤੌਰ ਤੇ 489 ਵੱਲ ਕੀਤਾ
ਜੀ,
ਕਿਉਂਕਿ ਹੁਣ 189 ਦੇ ਇਨਵੀਟੇਸ਼ਨ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ, ਜਿਹੜਾ ਹੁਣ ਇਨਵੀਟੇਸ਼ਨ ਰਾਊਂਡ ਜਿਹੜਾ 11 अगस्त वालियां जिहड़ियां फिगर्स रिलीज़ होईयां ने बहुत अलार्मिंग ने
जी।
सो काफी भैन भरा चिंता दे विच वी ने, चिंता दा विशा है वी इह, क्योंकि जिहड़ा जुलाई वाला इनटेक सीगा, इनविटेशन राउंड सीगा 11 जुलाई 19 वाला
जी,
ओहदे विच 1000 इनविटेशन सीगे। सो सारिया ने सुख दा साह लिया कि हुण चलो घट्टो घट 1000 इनविटेशन एवरी मंथ देणगे
जी, जी।
पर जिहड़ा हुण 11 अगस्त नूं निकल के गया राउंड, ओहदे विच सिर्फ 100 इनविटेशन दित्ते गए, किथे 1000 ते किथे 100। सो ओहदे करके काफी पैनिक वाला माहौल आ, क्योंकि ਘੱਟ ਇਨਵੀਟੇਸ਼ਨ ਕਰਕੇ ਕੱਟ ਆਫ ਵੀ ਹਾਈ ਚਲੀ ਜਾਂਦੀ ਆ। ਸੋ ਘੱਟ ਇਨਵੀਟੇਸ਼ਨ ਕਰਕੇ ਇਹ ਵੀ ਹੁੰਦਾ ਗਾ ਕਿ ਹੁਣ ਅੱਗੇ ਕੀ ਬਣਨਾ, ਫਿਊਚਰ ਕੀ ਹੈ, ਬਿਕੋਜ਼ ਆਲਰੇਡੀ ਡਿਪਾਰਟਮੈਂਟ ਦੀ ਜਿਹੜੀ ਇਸ ਟਾਈਮ ਤੇ ਜਿਹੜੀ ਸਟ੍ਰੈਟੇਜੀ ਆ ਉਹ ਇਹੀ ਹੈ ਕਿ ਵੀ ਪਰਮਾਨੈਂਟ ਮਾਈਗ੍ਰੇਸ਼ਨ ਵਾਲੇ ਵੀਜ਼ਾਸ ਨੂੰ ਉਹ ਹੌਲੀ ਹੌਲੀ ਘਟਾ ਰਹੇ ਨੇ ਤੇ ਟੈਂਪਰੇਰੀ ਵਾਲਿਆਂ ਨੂੰ ਵਧਾ ਰਹੇ ਨੇ ਵੀ ਹੁਣ ਜਿਵੇਂ ਫੋਰ ਐਗਜ਼ਾਮਪਲ 489 ਜਾ ਰਿਹਾ ਤੇ 491 ਉਹਨੂੰ ਰਿਪਲੇਸ ਕਰ ਰਿਹਾ, RSMS ਬੰਦ ਹੋ ਰਹੀ ਹੈ ਉਹਨੂੰ ਜਿਹੜਾ ਰਿਪਲੇਸ ਕਰ ਰਿਹਾ ਵੀਜ਼ਾ 494 ਇੰਪਲੋਇਰ ਸਪੋਂਸਰਡ ਵੀਜ਼ਾ ਜਿਹੜਾ ਓਰਿਜਨਲ ਵਾਲਾ ਉਹ ਟੈਂਪਰੇਰੀ ਹੈ, ਕਿਉਂਕਿ RSMS ਸਿੱਧੀ PR ਸੀ, ਜਿਹੜਾ ਹੁਣ 494 ਆ ਰਿਹਾ ਉਹ ਸਿੱਧੀ PR ਨਹੀਂ ਆ। ਤੁਸੀਂ ਇੰਪਲੋਇਰ ਨਾਲ ਓਰਿਜਨਲ ਏਰੀਏ ਦੇ ਵਿੱਚ 3 ਸਾਲ ਕੰਮ ਕਰੋਗੇ, ਉਸ ਤੋਂ ਬਾਅਦ ਹੀ ਤੁਹਾਨੂੰ ਉਹ ਸੇਮ ਇੰਪਲੋਇਰ ਅੱਗੇ ਨੋਮੀਨੇਟ ਕਰੂਗਾ ਤਾਂ ਤੁਸੀਂ PR ਪਾ ਸਕੋਗੇ, ਠੀਕ ਹੈ ਜੀ। ਸੋ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਜੋ ਦੂਸਰੀ ਜਿਹੜੀ ਹੋਰ ਡਿਪਾਰਟਮੈਂਟ ਦੀ, ਵੈਸੇ ਇਹ ਅਨਾਊਂਸਮੈਂਟ ਨਹੀਂ ਹੈਗੀ, ਓਫੀਸ਼ੀਅਲ ਅਨਾਊਂਸਮੈਂਟ ਨਹੀਂ ਹੈਗੀ, ਬਟ ਸਾਨੂੰ ਜਿਹੜੇ ਮੇਨ ਜਿਹੜੀਆਂ ਇੰਡਸਟਰੀ ਬੋਡੀਜ਼ ਨੇ ਜਿਹੜੀਆਂ ਸਿੱਧੇ ਤੌਰ ਤੇ ਡਿਪਾਰਟਮੈਂਟ ਨਾਲ ਗੱਲ ਕਰਦੀਆਂ ਨੇ ਉਹਨਾਂ ਤੋਂ ਸਾਨੂੰ ਅਪਡੇਟਸ ਆਉਂਦੇ ਰਹਿੰਦੇ ਨੇ। ਸੋ ਜਿਹੜੀਆਂ ਉਹਨਾਂ ਦਾ ਮੀਟਿੰਗਸ ਹੁੰਦੀਆਂ ਨੇ ਉਹਨਾਂ ਵਿੱਚ ਉਹਨਾਂ ਨੇ ਸਾਫ ਸਾਫ ਕਿਹਾ ਹੈ ਕਿ ਜਦੋਂ 491 ਇੱਕ ਵਾਰ ਆ ਗਿਆ 190 ਦੇ ਇਨਵੀਟੇਸ਼ਨ ਉਹਨਾਂ ਨੇ ਘਟਾਉਣੇ ਨੇ ਤੇ 491 ਦੇ ਵਧਾਉਣੇ ਨੇ। ਸੋ ਕਹਿਣ ਦਾ ਮਤਲਬ ਕਿ ਉਹਨਾਂ ਨੇ ਸਪੈਸ਼ਲ ਇੰਸਟਰਕਸ਼ਨ ਸਟੇਟਸ ਨੂੰ ਦਿੱਤੀਆਂ ਹੋਈਆਂ ਨੇ ਕਿ 190 ਦੇ ਇਨਵੀਟੇਸ਼ਨ ਜਿਵੇਂ ਪਹਿਲਾਂ 75% ਤਕਰੀਬਨ ਉਹ ਦੇਖ ਕਰ ਰਹੇ ਨੇ, 75 ਤੋਂ ਮੁੜ ਕੇ ਘਟਾ ਦੇਣੇ ਆ ਉਹਨਾਂ ਨੇ, ਕਹਿ ਲਓ ਕਿ 75 ਤੋਂ 65% ਜਿਹੜੇ ਆ ਕਿ 491 ਦੇਣਗੇ। ਸੋ 65 ਪਹਿਲਾਂ ਨੇ ਵੀ 75 ਮੁੜ ਕੇ ਦੇਣਗੇ, ਵੱਧ ਦੇਣਗੇ, ਮਤਲਬ ਕਿ 491 ਤੇ 190, ਕਿਉਂਕਿ ਸਿੱਧੀ PR ਆ
ਜੀ,
ਵੀ ਉਹ ਸਿੱਧੀ PR ਵਾਲੇ ਜਿਹੜੀ ਕਹਾਣੀ ਹੌਲੀ ਹੌਲੀ ਖਤਮ ਕਰ ਰਹੇ ਨੇ। ਤੇ ਜਿਹੜਾ 491 ਵੀਜ਼ਾ ਰਿਲੀਜ਼ ਹੋ ਰਿਹਾ ਉਹ 16 ਨਵੰਬਰ 2019 ਤੋਂ ਰਿਲੀਜ਼ ਹੋ ਰਿਹਾ। ਸੋ ਹੁਣ ਮੈਂ ਜਿਹੜੇ ਭੈਣ ਭਰਾ ਵੇਟ ਕਰ ਰਹੇ ਨੇ, ਵਿਕਟੋਰੀਆ ਹੀ ਇੱਕ ਇਸ ਟਾਈਮ ਤੇ ਖੁੱਲਾ ਹੈ। ਸੋ ਵਿਕਟੋਰੀਆ ਲਈ ਜੇ ਤੁਸੀਂ ਵੇਟ ਕਰ ਰਹੇ ਹੋ ਲੋਜਮੈਂਟ ਲਈ, ਵਿਕਟੋਰੀਆ ਖੁੱਲਾ, ਨਾਰਦਰਨ ਟੈਰੀਟਰੀ ਖੁੱਲਾ ਹੈ ਇਸ ਟਾਈਮ ਤੇ, ਜੇ ਤੁਸੀਂ ਐਪਲੀਕੇਸ਼ਨ ਪਾਉਣੀਆਂ ਨੇ ਪਾ ਦੋ 489 ਦੀਆਂ। ਤੇ ਵਿਕਟੋਰੀਆ ਨੇ ਲਾਸਟ ਡੇਟ ਦਿੱਤੀ ਹੈ ਐਪਲੀਕੇਸ਼ਨ ਪਾਉਣ ਦੀ 5th of September 2019, ਕਿਉਂਕਿ 10 ਸਤੰਬਰ ਵੈਸੇ ਹੀ ਲਾਸਟ ਡੇਟ ਆ 489 ਦੇ ਇਨਵੀਟੇਸ਼ਨ ਲਈ। ਸੋ 10 ਸਤੰਬਰ ਤੱਕ ਜਿਹੜਾ ਵੀ ਕੋਈ ਭੈਣ ਭਰਾ ਵੇਟ ਕਰ ਰਿਹਾ ਇਨਵੀਟੇਸ਼ਨ ਦੀ 489 ਦੀ, 10 ਸਤੰਬਰ 11 ਸਤੰਬਰ ਤੋਂ ਤੁਹਾਨੂੰ ਇਨਵੀਟੇਸ਼ਨ, ਜੇ 10 ਨੂੰ ਨਹੀਂ ਆਇਆ ਤਾਂ 11 ਨੂੰ ਤੁਹਾਡੇ ਮਤਲਬ ਕਿ ਕਹਾਣੀ ਖਤਮ ਹੈ 489 ਦੀ, ਕੋਈ ਇਨਵੀਟੇਸ਼ਨ ਨਹੀਂ ਆਉਣਗੇ। 489 ਵੈਸੇ ਓਫੀਸ਼ਲੀ 15 ਨਵੰਬਰ ਨੂੰ ਖਤਮ ਹੋ ਰਿਹਾ, ਪਰ ਇਨਵੀਟੇਸ਼ਨ 10 ਸਤੰਬਰ ਨੂੰ ਬੰਦ ਹੋ ਰਹੇ ਨੇ। ਸੋ ਅੱਜ ਤੋਂ ਕਹਿ ਲਓ ਕਿ 10-13-14 ਦਿਨਾਂ ਬਾਅਦ, 2 ਹਫ਼ਤੇ ਬਾਅਦ। ਸੋ ਇਹ ਚੀਜ਼ ਦਾ ਕਿਆ ਧਿਆਨ ਰੱਖੋ ਵੀ ਇਹ ਸੋਚ ਕੇ ਨਾ ਬੈਠੇ ਰਹੋ, ਜਿਹੜੇ ਭੈਣ ਭਰਾ ਕਈ ਵਾਰ ਐਪਲੀਕੇਸ਼ਨ ਖੁਦ ਪਾਉਂਦੇ ਨੇ ਉਹ ਇਹ ਸੋਚ ਕੇ ਬੈਠੇ ਰਹਿੰਦੇ ਨੇ ਵੀ ਸਾਨੂੰ ਇਨਵੀਟੇਸ਼ਨ ਆਊਗਾ। ਸੋ ਉਹਨਾਂ ਨੂੰ ਇਹ ਖਾਸ ਤੌਰ ਤੇ ਚੀਜ਼ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀਆਂ ਸਾਡੇ ਕੋਲ ਫਾਈਲਸ ਨੇ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਦੱਸਣਾ ਹੈਗਾ ਵੀ ਕੀ ਨਵਾਂ ਆ ਰਿਹਾ ਵਾ, ਆਹ ਤੁਹਾਡੇ ਖਤਮ ਹੋ ਰਿਹਾ ਨਵਾਂ ਵੀਜ਼ਾ ਰਿਪਲੇਸ ਕਰ ਰਿਹਾ। ਸੋ ਦੂਸਰੀ ਚੀਜ਼ ਇਹ, ਜਿਹੜੇ ਭੈਣ ਭਰਾ RSMS ਪਾਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਇਹ ਅੱਜ ਮੈਂ ਰੇਡੀਓ 'ਚ ਖਾਸ ਤੌਰ 'ਤੇ ਅਨਾਊਂਸ ਕਰ ਰਹੀ ਹਾਂ, 15th of November 2019 ਲਾਸਟ ਡੇਟ ਆ ਲੌਂਚ ਕਰਨ ਦੀ ਨੋਮੀਨੇਸ਼ਨ ਐਂਡ ਵੀਜ਼ਾ ਐਪਲੀਕੇਸ਼ਨ। ਇਕੱਲੀ ਨੋਮੀਨੇਸ਼ਨ ਨਹੀਂ ਲੌਂਚ ਕਰਨੀ, ਜੇ ਤੁਸੀਂ RSMS ਪਾਉਣਾ ਤਾਂ ਵੀਜ਼ਾ ਐਪਲੀਕੇਸ਼ਨ ਵੀ ਲੌਂਚ ਕਰਨੀ ਆ, ਕਿਉਂਕਿ ਜੇ 16 ਨਵੰਬਰ ਹੋਗੀ ਤਾਂ ਜਿਹੜੀ ਨੋਮੀਨੇਸ਼ਨ ਲੌਂਚ ਕੀਤੀ ਆ ਉਹਦਾ ਵੀ ਕੋਈ ਮਤਲਬ ਨਹੀਂ ਰਹਿ ਜਾਣਾ, ਯੂ ਵਿਲ ਹੈਵ ਟੂ ਵਿਦਡਰਾਅ ਦੈਟ ਨੋਮੀਨੇਸ਼ਨ। ਸੋ ਜਿਹੜੇ ਭੈਣ ਭਰਾ ਨੇ RSMS ਲੌਂਚ ਕਰਨੀ ਆ ਐਂਡ ਦੇ ਆਰ ਇਲੀਜੀਬਲ, ਦੇ ਹੈਵ ਇੰਪਲੋਇਰ ਇਨ ਰੀਜਨਲ ਏਰੀਆ, ਇਹ ਬੈਸਟ ਟਾਈਮ ਆ ਹੁਣ ਕੇਸ ਸਟਾਰਟ ਕਰਨ ਦਾ, ਕਿਉਂਕਿ ਇਸ ਤੋਂ ਲੇਟ ਕੇਸ ਸਟਾਰਟ ਕਰੋਗੇ ਤਾਂ ਤੁਹਾਡਾ ਟਾਈਮਲੀ ਮੈਨਰ ਚ ਐਪਲੀਕੇਸ਼ਨ ਨਹੀਂ ਲੌਂਚ ਹੋਣੀ। ਸੋ ਵਿਦ ਇਨ ਕਹਿ ਲਓ ਕਿ ਹਫ਼ਤੇ ਦੇ ਅੰਦਰ ਜੇ ਤੁਸੀਂ ਆਪਣਾ ਮਨ ਬਣਾ ਕੇ ਆਪਣਾ ਕੇਸ ਸਟਾਰਟ ਕਰਨਾ ਚਾਹੁੰਦੇ ਹੋ RSMS ਦਾ, ਸੋ ਦਿਸ ਇਜ਼ ਦਾ ਰਾਈਟ ਟਾਈਮ, ਠੀਕ ਹੈ ਜੀ। ਤੇ ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਿਆ ਕਿ ਜੇ ਇਕੱਲੀ ਨੋਮੀਨੇਸ਼ਨ ਲੌਂਚ ਕੀਤੀ ਹੋਈ ਆ, 15 ਨਵੰਬਰ ਤੱਕ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਵੀ ਕਰਨੀ ਆ, ਉਸ ਤੋਂ ਬਾਅਦ ਤੁਹਾਡੀ ਉਹ ਨੋਮੀਨੇਸ਼ਨ ਦਾ ਨਹੀਂ ਕੋਈ ਮਤਲਬ ਨਹੀਂ ਰਹਿ ਜਾਣਾ, ਠੀਕ ਹੈ ਜੀ। ਤੇ ਬਾਕੀ 491 16 ਨਵੰਬਰ ਤੋਂ ਆ ਰਿਹਾ ਹੈ, ਉਹਦੀ ਵਾਸਟ ਆਕੂਪੇਸ਼ਨ ਲਿਸਟ ਹੋਏਗੀ, ਹੁਣ ਜਿੰਨਾ ਕੁ ਡਿਪਾਰਟਮੈਂਟ ਨੇ ਦੱਸਿਆ ਆਪਾਂ ਉਹਨਾਂ ਦੱਸ ਰਹੇ ਹਾਂ, ਵੈਸੇ ਸਪੈਸ਼ਲ ਵੀਡੀਓ ਅਸੀਂ ਪਾਈ ਹੋਈ ਹੈ, ਜਿੰਨੀ ਕੁ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਹੋਈ ਹੈ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਸੁਣ ਸਕਦੇ ਹੋ ਤੁਸੀਂ। ਮੋਟਾ ਮੋਟਾ ਮੈਂ ਫਿਰ ਵੀ ਸਨੈਪਸ਼ਾਟ ਦੇ ਦੇਵਾਂ ਕਿ 16 ਨਵੰਬਰ ਤੋਂ ਜਿਹੜਾ ਵੀਜ਼ਾ 491 ਆ ਰਿਹਾ ਹੈ, ਓਰੀਜਨਲ ਸਪੋਂਸਰਡ 489 ਨੂੰ ਰਿਪਲੇਸ ਕਰ ਰਿਹਾ, ਅਸੀਂ ਇਹੀ ਅਜ਼ਿਊਮ ਕਰ ਰਹੇ ਹਾਂ ਹਾਲ ਦੀ ਘੜੀ ਕਿ ਜਿਹੜੀਆਂ 489 ਦੀਆਂ ਕੰਡੀਸ਼ਨਸ ਨੇ ਉਹ ਸਾਰੀਆਂ ਇੱਥੇ ਟ੍ਰਾਂਸਫਰ ਹੋ ਜਾਣਗੀਆਂ, ਵੀ ਸਿਮੀਲਰ ਕੰਡੀਸ਼ਨਸ ਹੋਣਗੀਆਂ, ਸਿਮੀਲਰ ਐਲੀਜੀਬਿਲਟੀ ਰਿਕੁਆਇਰਮੈਂਟਸ ਹੋਣਗੀਆਂ
ਜੀ।
ਬਸ ਇਹਦੇ ਵਿੱਚ ਫਰਕ ਇੰਨਾ ਹੈ ਕਿ ਆਪਣੇ 50 ਪੁਆਇੰਟ ਚਾਹੀਦੇ ਹੋਣਗੇ ਤੇ 15 ਸਟੇਟ ਦੇਗੀ, ਜਿਹੜਾ ਹੁਣ 489 ਆਪਣੇ 55 ਚਾਹੀਦੇ ਨੇ ਤੇ 10 ਸਟੇਟ ਦਿੰਦੀ ਹੈ, ਇਹੀ ਇੱਕ ਵਧੀਆ ਗੱਲ ਹੈ।
15 ਮਿਲ ਜਾਂਦੇ ਨੇ ਸਟੇਟ ਤੋਂ
ਤੇ ਬਾਕੀ ਔਖੀਆਂ ਹੀ ਨੇ ਗੱਲਾਂ ਵੀ, ਬਾਕੀ ਜਿਹੜੀ ਪੀ ਆਰ ਹੈ 3 ਸਾਲਾਂ ਚ ਮਿਲੇਗੀ। ਇੱਕ ਹੋਰ ਵਧੀਆ ਗੱਲ ਇਹ ਹੈ ਕਿ ਵੀ ਬਿੱਲ ਪਾਰਲੀਮੈਂਟ ਚ ਹੈ ਕਿ ਮੈਡੀਕੇਅਰ ਬੈਨੀਫਿਟ ਇਹ ਵੀਜ਼ਾ ਤੇ ਮਿਲਣਗੇ, ਸੋ ਜਿਹੜੀ ਕਿ ਕਾਫੀ ਵੱਡੀ ਚੀਜ਼ ਹੋਏਗੀ।
ਬਹੁਤ ਵੱਡੀ ਗੱਲ ਹੈ।
ਸੋ ਹਾਂਜੀ ਹਾਂਜੀ ਬਿਲਕੁਲ ਜੀ। ਸੋ ਜਿਹੜੇ ਭੈਣ ਭਰਾ ਐਲੀਜੀਬਲ ਨੇ 489 ਵਾਲੀ, ਉਹਨਾਂ ਨੂੰ ਲੱਗਦਾ ਕਿ 489 ਦੀ ਇਨਵੀਟੇਸ਼ਨ ਦੀ ਨਹੀਂ ਗੱਲ ਬਣੀ ਤੇ ਵੇਟ ਕਰ ਰਹੇ ਨੇ 491 ਲਾਂਚ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਛੇਤੀ ਐਕਟ ਕਰਨਾ ਪਏਗਾ। ਸੋ ਮੈਂ ਤੁਹਾਨੂੰ ਬਸ ਕੁਇਕਲੀ ਇਹੀ ਦੱਸੂਗੀ ਕਿ ਜਿਹੜੀਆਂ ਕਈ ਨੋਮੀਨੇਸ਼ਨ ਜਿਵੇਂ ਸ਼ਾਮ ਨੂੰ ਖੁੱਲੀਆਂ, ਦੂਸਰੇ ਦਿਨ ਸਵੇਰ ਨੂੰ ਬੰਦ ਹੋ ਗਈਆਂ, ਵੀ ਇੰਨੀ ਤੇਜ਼ੀ ਨਾਲ ਬੰਦ ਹੋਈਆਂ, ਕਿਸੇ ਕੋਲ 500 ਐਪਲੀਕੇਸ਼ਨ ਗਈ ਆ ਇੰਨੇ ਛੋਟੇ ਸਪੈਨ ਵਿੱਚ ਟਾਈਮ ਦੇ ਵਿੱਚ, ਕਿਸੇ ਕੋਲ 1000 ਐਪਲੀਕੇਸ਼ਨ ਗਈਆਂ ਕਿਸੇ ਰੀਜਨ ਕੋਲ, ਕਿਉਂਕਿ ਸਾਡੇ ਕੋਲ ਉਹਨਾਂ ਦੇ ਰਿਪਲਾਈ ਆ ਰਹੇ ਨੇ ਵੀ ਅਸੀਂ ਤੁਹਾਨੂੰ ਵੀ ਐਪਲੀਕੇਸ਼ਨ ਨੂੰ ਇਹ ਨਾ ਸੋਚੋ ਕਿ ਤੁਹਾਡੀ ਐਪਲੀਕੇਸ਼ਨ ਵਧੀਆ ਨੀ, ਪਰ ਹੁਣ ਅਸੀਂ 90% ਸਾਨੂੰ ਐਪਲੀਕੇਸ਼ਨ ਰਿਜੈਕਟ ਕਰਨੀਆਂ ਪੈ ਰਹੀਆਂ ਕਿਉਂਕਿ ਸਾਡੇ ਕੋਲ ਉਨੀਆਂ ਜਗ੍ਹਾ ਹੀ ਨੀ ਹੈਗੀਆਂ, ਸਾਡੇ ਕੋਲ ਪਲੇਸਿਸ ਲਿਮਿਟਡ ਨੇ। ਸੋ ਜਦੋਂ ਵੀ ਅਸੀਂ ਦੁਬਾਰਾ ਖੁੱਲਦੇ ਹਾਂ, ਕੀ ਪੈਨ ਆਏ ਓਨਰ ਹੈ ਨਾ ਕਿ ਉਹਨਾਂ ਨੇ ਆਪਣੇ ਦੱਸਿਆ ਕਿ ਸਾਡੇ ਜਿਵੇਂ ਖੁੱਲਦੀਆਂ ਨਵੀਂ ਨੋਮੀਨੇਸ਼ਨ 491 ਲਈ, ਯੂ ਵਿਲ ਹੈਵ ਟੂ ਬੀ ਕੁਇਕ, ਸੋ ਯੂ ਵਿਲ ਹੈਵ ਟੂ ਲੋਜ ਯੂਰ ਐਪਲੀਕੇਸ਼ਨ ਔਨ ਟਾਈਮ। ਸੋ ਜਿਹੜੇ ਭੈਣ ਭਰਾ ਦੇ ਕੋਲ ਸਾਡੇ ਕੋਲ ਆਲਰੇਡੀ ਕੇਸਿਸ ਪਏ ਨੇ, ਅਸੀਂ ਉਹਨਾਂ ਦੀ ਰਾਤ ਨੂੰ ਬੈਠ ਕੇ ਐਪਲੀਕੇਸ਼ਨ ਲੋਜ ਕੀਤੀਆਂ, 4-5 ਰਾਤਾਂ ਅਸੀਂ ਜਾਗੇ ਹਾਂ ਤਾਂ ਕਿ ਤੁਸੀਂ ਆਪਣਾ ਮਿਸ ਨਾ ਕਰ ਦੋ, ਕਿਉਂਕਿ ਜਦੋਂ ਤੱਕ ਸਵੇਰ ਤੱਕ ਅਸੀਂ ਆਫਿਸ ਪਹੁੰਚਦੇ ਹਾਂ ਉਨੀ ਦੇਰ ਤੱਕ ਓਰੀਜਨ ਕਲੋਜ਼ ਹੋ ਚੁੱਕਿਆ। ਸੋ ਇਹਦਾ ਅਸੀਂ ਇਹੀ ਹੱਲ ਕੱਢਿਆ ਕਿ ਅਸੀਂ ਰਾਤ ਨੂੰ ਬੈਠ ਕੇ ਐਪਲੀਕੇਸ਼ਨ ਸਾਨੂੰ ਕਰਨੀਆਂ ਪੈਣੀਆਂ ਤੇ ਅਸੀਂ ਕੀਤੀਆਂ ਨੇ
ਜੀ।
ਸਾਡੇ ਬਹੁਤ ਸਾਰੇ ਇਨਵੀਟੇਸ਼ਨ ਹੁਣ ਹੌਲੀ ਹੌਲੀ ਆ ਰਹੇ ਨੇ ਜਿਹੜੇ ਅਸੀਂ ਲਾਂਚ ਕੀਤੀਆਂ ਹੋਈਆਂ ਸੀ ਐਪਲੀਕੇਸ਼ਨ। ਸੋ ਹੁਣ ਕਈ ਭੈਣ ਭਰਾ ਤਾਂ ਘਰੇ ਬੈਠਿਆਂ ਨੂੰ ਇਹ ਵੀ ਨੀ ਪਤਾ ਲੱਗਦਾ ਵੀ ਰੀਜਨ ਅੱਛਾ ਖੁੱਲਿਆ ਸੀ ਤੇ ਖੁੱਲ ਕੇ ਬੰਦ ਵੀ ਹੋ ਗਿਆ, ਉਹ ਇਹੀ ਸੋਚ ਰਹੇ ਨੇ ਘਰੇ ਬੈਠ ਕੇ ਵੀ ਅੱਛਾ ਕਦੇ ਖੁੱਲਿਆ ਹੀ ਨੀ
ਕੁਝ ਘੰਟਿਆਂ ਸੀ ਜਿਹੜਾ ਬੰਦ,
ਕਿਉਂਕਿ ਜਿਹੜਾ ਬੰਦ ਹੋ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅੱਛਾ ਖੁੱਲ ਕੇ ਬੰਦ ਵੀ ਹੋ ਗਿਆ। ਤੇ ਸਮ ਟਾਈਮਸ ਦੇ ਡੋਨਟ ਪੁੱਟ ਐਨੀ ਇਨਫੋਰਮੇਸ਼ਨ, ਕਿਉਂਕਿ ਵੈਬਸਾਈਟ ਤੇ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ। ਸੋ ਤੁਸੀਂ ਇਹ ਚੀਜ਼ ਦਾ ਖਿਆਲ ਰੱਖਣਾ ਕਿ ਜੇ ਤੁਸੀਂ ਐਪਲੀਕੇਸ਼ਨ ਲਾਂਚ ਕਰਨਾ ਚਾਹੁੰਦੇ ਹੋ, ਜੇ ਕਿਸੇ ਪ੍ਰੋਫੈਸ਼ਨਲ ਤੋਂ ਕਰਾਉਣਾ ਚਾਹੁੰਦੇ ਹੋ ਤਾਂ ਘੱਟੋ ਘੱਟ 16 ਨਵੰਬਰ ਦੀ ਵੇਟ ਤਾਂ ਬਿਲਕੁਲ ਨਾ ਕਰੋ। ਵੀ ਐਟਲੀਸਟ ਜੇ ਤੁਹਾਡੇ ਕੋਲ ਆਪਣੇ 50 ਪੁਆਇੰਟ ਹੈਗੇ ਨੇ, ਸਕਿੱਲ ਅਸੈਸਮੈਂਟ ਹੈਗੀ ਆ, ਤਾਂ ਤੁਸੀਂ ਆਪਣਾ ਕੇਸ ਸਾਈਨ ਅਪ ਕਰ ਲਓ ਕਿਸੇ ਨਾਲ, ਜਾਂ ਜੇ ਖੁਦ ਵੀ ਕਰਨਾ ਤਾਂ ਘੱਟੋ ਘੱਟ ਧਿਆਨ ਰੱਖੋ। ਕਈ ਵਾਰ ਸਾਨੂੰ ਵੀ ਮੌਕਾ ਨਹੀਂ ਮਿਲਿਆ ਹੈਗਾ ਇਸ ਵਾਰ, ਕਿਉਂਕਿ ਇੰਨਾ ਤੇਜ਼ੀ ਨਾਲ ਚੀਜ਼ਾਂ ਹੋਈਆਂ ਵੀ ਸਾਨੂੰ ਫੇਸਬੁੱਕ ਤੇ ਅਪਡੇਟ ਪਾਉਣ ਦਾ ਵੀ ਮੌਕਾ ਨਹੀਂ ਮਿਲਿਆ। ਜਿੰਨੀ ਦੇਰ ਚ ਅਸੀਂ ਅਪਡੇਟ ਪਾਉਣ ਦੀ ਸੋਚੀ ਜਾਂ ਪਾਉਣ ਲੱਗੇ, ਉਨੀ ਦੇਰ ਚ ਰੀਜਨ ਕਲੋਜ਼ ਸੀਗਾ। ਇੱਕ ਮੇਰੇ ਕਲਾਇੰਟ ਨੂੰ ਮੈਂ ਸਪੈਸ਼ਲੀ ਫੋਨ ਕਰਕੇ ਬੁਲਾਇਆ ਕਿ ਵੀ ਖੁੱਲ ਗਈ ਆ, ਬਿਕੋਜ਼ ਦੈਟ ਉਹਨਾਂ ਨੇ ਸਾਈਨ ਅਪ ਨਹੀਂ ਕੀਤਾ ਸੀ ਹਜੇ। ਸੋ ਉਹਨਾਂ ਨੂੰ ਮੈਂ ਬੁਲਾਇਆ, ਸਵੇਰੇ ਆਏ ਉਹ, ਜਿੰਨੀ ਦੇਰ ਚ ਮੈਨੂੰ ਡਾਕੂਮੈਂਟਸ ਦੇ ਰਹੇ ਸੀ ਉਨੀ ਦੇਰ ਚ ਉਹਨਾਂ ਨੇ ਥੋੜੀ ਜਿਹੀ ਢਿੱਲ ਵਰਤੀ। ਮੈਂ ਉਹਨਾਂ ਨੂੰ ਕਹਿ ਵੀ ਰਹੀ ਸੀਗੀ ਕਿ ਇਹਨੇ ਕਲੋਜ਼ ਹੋ ਜਾਣਾ ਵਾ, ਵੈਸੇ ਉਹਨਾਂ ਨੇ ਕਿਹਾ ਸੀ 5 ਵਜੇ, ਹੁਣ 12 ਵਜੇ ਹੀ ਕਲੋਜ਼ ਹੋ ਗਿਆ ਦੁਪਹਿਰ ਦੇ। ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਸਾਈਨ ਅਪ ਕਰਨਾ ਵਾ, ਸਾਡੇ ਆਫਿਸ ਆ ਜਾਣ, ਨਵੰਬਰ ਦੇ ਸਟਾਰਟਿੰਗ ਵਿੱਚ ਹੀ ਸਾਈਨ ਅਪ ਕਰ ਲਿਓ। ਜੇ ਤੁਸੀਂ ਖੁਦ ਵੀ ਕਰਨਾ, ਪਲੀਜ਼ ਤੁਹਾਡੀ ਆਪਣੀ ਰਿਸਰਚ ਇੰਨੀ ਕਿ ਤੁਸੀਂ ਰੱਖੋ, ਤੁਸੀਂ ਮਿਸ ਨਾ ਕਰ ਦਿਓ ਅਪਰਚੁਨਿਟੀ।
ਹਾਂਜੀ ਬਿਲਕੁਲ। ਅੱਛਾ, ਕਾਫੀ ਜ਼ਿਆਦਾ ਅਨਿਸ਼ਚਿਤਤਾ ਜੀ ਜਿਹੜੀ ਪਈ ਹੋਈ ਹੈ। ਹਾਂਜੀ
ਹਾਂਜੀ, ਬਹੁਤ ਹੀ ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ
ਜੀ।
ਸੋ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਸ਼ਾਇਦ ਮੇ ਬੀ ਇੰਪਲੋਇਰ ਸਪੋਂਸਰ ਦਾ ਇੱਕ ਵਾਰ ਫੇਰ ਦੌਰ ਸ਼ੁਰੂ ਹੋਊਗਾ।
ਠੀਕ ਹੈ,
ਹਾਂਜੀ।
ਪ੍ਰਭਜੀਤ ਜੀ, ਸਾਡੇ ਨਾਲ ਬਹੁਤ ਸਾਰੇ ਦੋਸਤ ਬਣੇ ਹੋਏ ਆ, ਫੇਸਬੁੱਕ ਤੇ ਵੀ ਬਣੇ ਹੋਏ ਆ, ਇੱਧਰ ਈਮੇਲਸ ਵੀ ਆ ਰਹੀਆਂ, ਟੈਲੀਗ੍ਰਾਮ ਵੀ ਆ, ਔਰ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ। ਫਿਲਹਾਲ ਅਸੀਂ ਕਾਲਰ ਨੂੰ ਸ਼ਾਮਿਲ ਕਰਦੇ ਹਾਂ, ਕਾਫੀ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਚ ਬਣੇ ਹੋਏ ਨੇ। 160 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਗੱਲ ਕਰ ਰਹੀ ਹਾਂ ਮੈਲਬਰਨ ਤੋਂ।
ਹਾਂਜੀ ਮਨਦੀਪ ਜੀ,
ਹਾਂਜੀ,
ਕੀ ਸਵਾਲ ਹੈ?
ਐਕਚੁਅਲੀ ਮੇਰਾ ਮੈਮ ਤੋਂ ਇਹ ਕੁਐਸਚਨ ਸੀਗਾ ਕਿ ਜਿਵੇਂ ਮੈਂ 489 ਆਪਣਾ EOI ਪਾਈ ਹੋਈ ਹੈ, ਮਤਲਬ ਕਾਫੀ ਰੀਜ਼ਨ ਸੀ, ਤੇ ਮੈਨੂੰ ਨਾਰਦਰਨ ਟੈਰੀਟਰੀ ਦਾ ਸੈਕਿੰਡ ਰਿਸਪੋਂਸ ਆਇਆ ਸੀਗਾ, ਹਨਾ, ਤੇ ਮੈਂ 2 ਮਹੀਨੇ ਪਹਿਲਾਂ ਉਹਨਾਂ ਨੂੰ 2-2.5 ਮਹੀਨੇ ਪਹਿਲਾਂ ਉਹਨਾਂ ਨੂੰ ਸਾਰੇ ਡਾਕੂਮੈਂਟਸ ਆਪਣੇ ਸਬਮਿਟ ਕੀਤੇ ਸੀਗੇ, ਹਨਾ, ਬਟ ਮੈਨੂੰ ਕੋਈ ਰਿਸਪੋਂਸ ਨਹੀਂ ਆਇਆ। ਤੇ ਮੇਰਾ ਪ੍ਰੋਫੈਸ਼ਨ ਹੈ ਨਰਸਿੰਗ, ਮੇਰੇ ਆਪਣੇ ਪੁਆਇੰਟ 60 ਹੈ, ਹੁਣ ਮੈਂ ਇਹ ਪੁੱਛਣਾ ਸੀਗਾ ਕਿ ਜਿਵੇਂ ਉਹ ਸਟੂਡੈਂਟ ਵੀਜ਼ਾ ਮੈਂ ਮੈਲਬਰਨ ਚ ਗਿਆ, ਇਹਦਾ ਕੋਈ ਇੰਪੈਕਟ ਤਾਂ ਨੀ ਪਊਗਾ ਕਿ ਮਤਲਬ ਇੱਦਾਂ ਤਾਂ ਨਹੀਂ ਕਿ ਮੈਨੂੰ ਉੱਥੇ ਮੂਵ ਹੋਣਾ ਚਾਹੀਦਾ ਆ ਮਤਲਬ ਕਰੰਟਲੀ?
ਕਿੱਥੇ ਮੂਵ ਹੋਣ ਦੀ ਗੱਲ ਕਰ ਰਹੇ ਹੋ ਤੁਸੀਂ?
ਨਾਰਦਰਨ ਟੈਰੀਟਰੀ ਕਿ ਜਿੱਥੋਂ ਦੇ ਮਤਲਬ
ਨਾਰਦਰਨ ਟੈਰੀਟਰੀ? ਪਹਿਲਾਂ ਤੁਸੀਂ ਨਾਰਦਰਨ ਟੈਰੀਟਰੀ ਚ ਰਹਿ ਰਹੇ ਸੀਗੇ?
ਨਹੀਂ ਨਹੀਂ ਜੀ, ਮਤਲਬ ਪਹਿਲਾਂ ਮੈਂ ਆਪਣੀ ਗ੍ਰੈਜੂਏਟ ਕੀਤੀ ਸੀਗੀ ਨਾ, ਤੇ ਫਿਰ ਮੈਂ ਵਿਜ਼ਿਟਰ ਵੀਜ਼ੇ ਤੇ ਸੀਗੀ ਤੇ ਮੈਂ ਇੰਡੀਆ ਵਾਪਿਸ ਚਲੇ ਗਈ ਤੇ ਫਿਰ ਮੈਂ ਵਾਪਿਸ ਆਈ ਹੁਣ ਤੇ ਉਨੀ ਦੇ ਹੁਣ ਮੇਰੀ ਫਿਰ ਇਨਵੀਟੇਸ਼ਨ ਆਈ ਨਹੀਂ ਸੀਗੀ ਤੇ ਵੀਜ਼ਾ ਐਕਸਪਾਇਰ ਹੋਣ ਦੇ ਕਰਕੇ ਮੈਂ ਸਟੂਡੈਂਟ ਵੀਜ਼ਾ ਲੈ ਲਿਆ।
ਤੁਹਾਡਾ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਆਇਆ ਸੀਗਾ ਨਾਰਦਰਨ ਟੈਰੀਟਰੀ ਤੋਂ?
ਪੋਜ਼ਿਟਿਵ ਰਿਸਪੌਂਸ ਮੈਮ ਆਹੀ ਕਿ ਮਤਲਬ ਕਿ ਉਹਨਾਂ ਨੇ ਫਿਰ ਡਾਕੂਮੈਂਟਸ ਵਗੈਰਾ ਮੰਗੇ ਸੀਗੇ ਹਨਾ ਤੇ ਸਟੇਟਮੈਂਟ ਮੰਗੀ ਸੀਗੀ, ਫਿਰ ਮੈਂ ਉਹ ਸਾਰਾ ਕੁਝ ਉਹਨਾਂ ਨੂੰ ਸਬਮਿਟ ਕਰ ਦਿੱਤਾ ਸੀਗਾ।
ਬਟ ਤੁਹਾਡੀ ਐਪਲੀਕੇਸ਼ਨ ਜਿਹੜੀ ਸੀ ਉਹ ਆਫਸ਼ੋਰ ਐਪਲੀਕੇਸ਼ਨ ਸੀਗੀ?
ਨਹੀਂ ਨਹੀਂ ਆਨਸ਼ੋਰ ਐਪਲੀਕੇਸ਼ਨ ਸੀ,
ਆਨਸ਼ੋਰ ਸੀ,
ਉਹ ਮੈਂ ਆਨਸ਼ੋਰ ਸੀਗੀ।
ਓਕੇ
ਹਾਂਜੀ।
ਦੇਖੋ ਨਾਰਦਰਨ ਟੈਰੀਟਰੀ ਤੁਹਾਨੂੰ ਪੋਜ਼ਿਟਿਵ ਆਊਟਕਮ ਦੇਵੇ ਵਾਈਲ ਯੂ ਆਰ ਲਿਵਿੰਗ ਇਨ ਮੈਲਬਰਨ,
ਹਾਂਜੀ,
ਇਹ ਨਹੀਂ ਹੋਏਗਾ। ਬਹੁਤ ਤੁਸੀਂ ਲੱਕੀ ਹੋਵੋਗੇ ਜੇ ਆਏ ਹੋ ਜਾਊਗਾ, 1% ਚਾਂਸ ਨੇ ਸਿਰਫ।
ਮਤਲਬ ਕਿ ਤੁਹਾਡੇ ਮਤਲਬ ਕਹਿੰਦਾ ਹੈ ਕਿ ਫਿਰ ਮੈਨੂੰ ਮਤਲਬ ਉੱਥੇ ਮੂਵ ਹੋਣਾ ਚਾਹੀਦਾ?
ਬਿਲਕੁਲ ਜੀ, ਜੇ ਤੁਸੀਂ ਉਹਨਾਂ ਤੋਂ ਇਨਵੀਟੇਸ਼ਨ ਲੈਣਾ ਨਾ ਤਾਂ ਤੁਹਾਨੂੰ ਮੂਵ ਹੋਣਾ ਪਊਗਾ।
ਤੇ ਹੁਣ ਜਿਵੇਂ ਮੇਰਾ ਐਵਲੇ ਮੰਥ ਹੀ ਸਟੂਡੈਂਟ ਵੀਜ਼ਾ ਆਇਆ ਹੈ ਨਾ ਜੀ,
ਅਬਾਈਡ ਕਰਨਾ ਹੀ ਪੈਣਾ ਵਾ, ਠੀਕ ਹੈ ਜੀ। ਹੁਣ ਜਿਹੜਾ ਕੋਰਸ ਇੱਥੇ ਕਰ ਰਹੇ ਹੋ ਉਹਨੂੰ ਤੁਹਾਨੂੰ ਉੱਥੇ ਲੈਣਾ ਪੈਣਾ ਨਾਰਦਰਨ ਟੈਰੀਟਰੀ ਚ, ਇਫ ਯੂ ਵਾਂਟ ਕਿ ਨਾਰਦਰਨ ਟੈਰੀਟਰੀ ਤੋਂ ਤੁਹਾਨੂੰ ਕੋਈ ਪੋਜ਼ਿਟਿਵ ਆਊਟਕਮ ਆਵੇ, ਠੀਕ ਹੈ ਜੀ, ਮੁੱਕਦੀ ਗੱਲ ਇਹੀ ਹੈ। ਕਿਉਂਕਿ ਸਟੂਡੈਂਟ ਵੀਜ਼ਾ ਕੰਡੀਸ਼ਨਸ ਨੂੰ ਵੀ ਬ੍ਰੀਚ ਨਹੀਂ ਕਰ ਸਕਦੇ, ਤੁਹਾਨੂੰ ਆਲਰੇਡੀ ਗ੍ਰਾਂਟ ਹੋ ਗਿਆ ਵੀਜ਼ਾ, ਤਾਂ ਪੜ੍ਹਨਾ ਹੀ ਪੈਣਾ।
ਹਾਂਜੀ ਹਾਂਜੀ,
ਠੀਕ ਹੈ ਜੀ, ਹਾਂਜੀ,
ਓਕੇ ਮੈਮ,
ਥੈਂਕ ਯੂ ਮਤੇ,
ਓਕੇ ਥੈਂਕ ਯੂ ਸੋ ਮਚ ਮੈਮ।
ਠੀਕ ਹੈ,
ਅੱਗੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਬਣੇ ਹੋਏ ਨੇ ਜਤਿੰਦਰ ਸਿੰਘ, ਇਹ ਪੁੱਛ ਰਹੇ ਨੇ ਪ੍ਰਭਜੀਤ ਜੀ, ਕਹਿੰਦੇ ਮੈਂ ਕਹਿੰਦੇ ਥੋੜਾ ਜਿਹਾ ਲੰਬਾ ਮੈਸੇਜ ਕਰ ਰਹੀ ਹਾਂ ਪਰ ਪੁੱਛਣਾ ਚਾਹੁੰਦੇ ਨੇ, ਕਹਿੰਦੇ ਮੈਂ ਸਿਡਨੀ ਤੋਂ ਹੈ ਔਰ ਸਾਡੀ ਸਟੱਡੀ ਆਈਟੀ ਫੀਲਡ ਚ ਡਿਵੈਲਪਰ ਪ੍ਰੋਗਰਾਮਰ ਵਿੱਚ ਅਸੈਸ ਹੋਈ ਹੈ ਜੀ, ਤੇ ਸਾਡੇ ਆਪਣੇ 75 ਪੁਆਇੰਟਸ ਨੇ, ਅਸੀਂ ਆਪਣੀ EOI ਮਈ ਵਿੱਚ ਲੌਂਚ ਕੀਤੀ ਸੀ ਐਂਡ ਸਾਡਾ ਵੀਜ਼ਾ ਦਸੰਬਰ ਚ ਫਿਨਿਸ਼ ਹੋ ਰਿਹਾ, ਕੀ ਸਾਨੂੰ ਮੂਵ ਹੋਣਾ ਪਊਗਾ ਜੇ ਆਪਾਂ ਇੱਥੇ ਵੇਟ ਕਰ ਲਈਏ, ਐਂਡ ਜੇ ਮੂਵ ਹੋਣਾ ਹੋਇਆ ਤਾਂ ਆਪਾਂ ਨਵੰਬਰ ਰੂਲਸ ਦੀ ਵੇਟ ਕਰ ਲਈਏ ਜਾਂ ਪਹਿਲਾਂ ਮੂਵ ਹੋਣਾ ਚਾਹੀਦਾ? ਤੇ ਅੱਗੇ ਫਿਰ ਕਹਿ ਰਹੇ ਆ ਵੀ ਸੈਕਿੰਡ ਥਿੰਗ ਇਹ ਆ ਵੀ ਮੇਰੀ ਵਾਈਫ ਨੂੰ ਇੱਥੇ ਸੇਮ ਫੀਲਡ ਚ ਜੌਬ ਮਿਲ ਗਈ ਆ, ਕਿ ਅਸੀਂ 1 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਵੀ ਪੂਰਾ ਕਰ ਲਿਆ ਤੇ ਵੀ ਵਿਲ ਮੇਕ 80 ਪੁਆਇੰਟਸ।
ਦੇਖੋ ਜੀ, ਜੇ ਨਿਊ ਸਾਊਥ ਵੇਲਸ
ਕਰ ਲਈਏ ਤਾਂ, ਜੇ
ਨਿਊ ਸਾਊਥ ਵੇਲਸ ਚ ਰਹਿ ਰਹੇ ਹੋ ਡਿਵੈਲਪਰ ਪ੍ਰੋਗਰਾਮਰ ਦੀ ਜੌਬ ਉੱਥੇ ਨਿਊ ਸਾਊਥ ਵੇਲਸ ਦੇ ਵਿੱਚ ਹੀ ਮਿਲ ਰਹੀ ਆ, ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਨਿਊ ਸਾਊਥ ਵੇਲਸ ਦੇ ਵਿੱਚ ਹਜੇ ਹਾਲ ਦੀ ਘੜੀ ਰੁਕਣਾ ਚਾਹੀਦਾ, ਜਿਹੜੇ ਨਵੰਬਰ ਵਾਲੇ ਰੂਲਸ ਦੀ ਵੇਟ ਕਰ ਲੈਣੀ ਚਾਹੀਦੀ ਹੈ। ਜਿੰਨਾ ਕੁ ਤੁਸੀਂ ਮੈਨੂੰ ਮੈਸੇਜ ਲਿਖਿਆ ਮੈਂ ਉਹਦੇ ਬੇਸਿਸ ਤੇ ਸਲਾਹ ਦੇ ਰਹੀ ਹਾਂ, ਇਹਨੂੰ ਤੁਸੀਂ ਫੁੱਲ ਐਂਡ ਫਾਈਨਲ ਸਲਾਹ ਮੰਨ ਕੇ ਨਹੀਂ ਚੱਲ ਸਕਦੇ ਹੈਗੇ, ਕਿਉਂਕਿ ਜਿੰਨਾ ਕੁ ਤੁਸੀਂ ਮੈਨੂੰ ਲਿਖਿਆ ਮੈਂ ਉਹਦੇ ਬੇਸ ਤੇ ਥੋੜ੍ਹਾ ਜਿਹਾ ਅੰਦਾਜ਼ਾ ਲਾ ਕੇ ਤੁਹਾਨੂੰ ਦੱਸ ਰਹੀ ਹਾਂ, ਠੀਕ ਹੈ ਜੀ। ਕਿਉਂਕਿ ਜਿਹੜੀਆਂ ਹੁਣ ਨਿਊ ਸਾਊਥ ਵੇਲਸ ਦੀਆਂ ਨਵੀਆਂ ਰਿਕੁਆਇਰਮੈਂਟ 190 ਵੀਜ਼ਾ ਦੀਆਂ, ਉਹਦੇ ਵਿੱਚ 12 ਮਹੀਨੇ ਦਾ ਤੁਹਾਨੂੰ ਨਿਊ ਸਾਊਥ ਵੇਲਸ ਦਾ ਐਕਸਪੀਰੀਅੰਸ ਚਾਹੀਦਾ ਹੀ ਚਾਹੀਦਾ। ਸੋ ਜਿਹੜੇ ਐਪਲੀਕੈਂਟ ਆਫਸ਼ੋਰ ਤੋਂ ਅਪਲਾਈ ਕਰ ਰਹੇ ਸੀ, ਜਿਹੜੇ ਐਪਲੀਕੈਂਟ ਇੰਟਰ ਸਟੇਟ ਤੋਂ ਅਪਲਾਈ ਕਰ ਰਹੇ ਸੀ, ਉਹ ਸਾਰੇ ਇਨਐਲੀਜੀਬਲ ਹੋ ਗਏ। ਸੋ ਪਰ ਜਿਹੜਾ ਬੰਦਾ ਸਿਡਨੀ 'ਚ ਬੈਠਾ ਅਤੇ ਆਪਣੀ ਫੀਲਡ 'ਚ ਜੋਬ ਕਰ ਰਿਹਾ, ਉਹ ਇਲੀਜੀਬਲ ਹੋ ਜਾਏਗਾ 12 ਮਹੀਨੇ ਦਾ ਐਕਸਪੀਰੀਅੰਸ ਆਪਣਾ ਇਕੱਠਾ ਕਰਕੇ। ਸੋ ਦੈਟ ਮੀਨਸ ਜੇ ਤੁਹਾਨੂੰ ਉੱਥੇ ਜੋਬ ਮਿਲ ਰਹੀ ਹੈ ਆਪਣੀ ਆਕੂਪੇਸ਼ਨ ਦੇ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ, ਦੈਨ ਯੂ ਸ਼ੁੱਡ ਸਟੇ ਇਨ ਸਿਡਨੀ, ਨਿਊ ਸਾਊਥ ਵੇਲਸ ਵਿੱਚ, ਜਿੱਥੇ ਵੀ ਤੁਹਾਨੂੰ ਮਿਲ ਰਹੀ ਹੈ ਜੀ, ਸਿਡਨੀ 'ਚ ਮਿਲ ਰਹੀ ਹੈ
ਜੀ। ਤੇ ਅਗਲਾ ਸਵਾਲ ਹਰਜਿੰਦਰ ਕਰ ਰਹੇ ਨੇ, ਪੁੱਛ ਰਹੇ ਨੇ, ਅੱਛਾ ਪ੍ਰੋਸੈਸਿੰਗ ਟਾਈਮ ਹੀ ਪੁੱਛ ਰਿਹਾ ਜੀ, 489 ਵੀਜ਼ਾ ਐਪਲੀਕੇਸ਼ਨ ਦੇ ਤੇ ਸ਼ੁਰੂਆਤ ਦੇ
ਵੈਬਸਾਈਟ ਤੇ ਹੈ ਜੀ, ਵੈਬਸਾਈਟ ਤੇ ਜਾ ਕੇ ਦੇਖੋ, ਮੈਂ ਪ੍ਰੋਸੈਸਿੰਗ ਟਾਈਮ ਦੱਸਣੇ ਬੰਦ ਕਰ ਦਿੰਦੇ ਨੇ, ਕਿਉਂਕਿ ਮੇਰੇ ਖਿਆਲ 'ਚ 15 ਮਿੰਟ ਤਾਂ ਆਪਾਂ ਪ੍ਰੋਸੈਸਿੰਗ ਟਾਈਮ ਹੀ ਦੱਸਦੇ ਹਾਂ।
ਬਿਲਕੁਲ। ਅੱਛਾ ਜਤਿੰਦਰ ਸਿੰਘ ਖਾਲਸਾ ਇੱਧਰ ਫੇਸਬੁੱਕ ਤੇ ਸਾਡੇ ਨਾਲ ਬਣੇ ਹੋਏ ਨੇ ਤੇ ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਮੈਂ ਅੱਛਾ ਇਹਨਾਂ ਦਾ ਹੀ ਸਵਾਲ ਮੈਨੂੰ ਲੱਗਦਾ ਇੱਧਰ ਸਾਡੇ ਕੋਲ ਪਹੁੰਚਿਆ ਸੀਗਾ। ਬਿਲਕੁਲ। ਅਗਲਾ ਸਵਾਲ ਜਿਹੜਾ ਜੀ ਅਮਨਪ੍ਰੀਤ ਟਿਵਾਣਾ, ਇਹ ਕਹਿੰਦੇ ਹਾਊ ਲੌਂਗ ਡਜ਼ ਇਟ ਟੇਕ ਟੂ ਗੈਟ ਐਨ ਆਸਟ੍ਰੇਲੀਅਨ ਟੂਰਿਸਟ ਵੀਜ਼ਾ 600 ਫਰੋਮ ਇੰਡੀਆ ਜੀ?
ਦੇਖੋ ਜੀ, ਆਉਣ ਨੂੰ ਹਫ਼ਤੇ 'ਚ ਵੀ ਮੈਂ ਫੇਰ ਕਹਿ ਰਹੀ ਹਾਂ ਕਿ ਪ੍ਰੋਸੈਸਿੰਗ ਟਾਈਮਸ ਬਾਰੇ ਅਸੀਂ ਦੱਸਣਾ ਤੁਹਾਨੂੰ ਬੰਦ ਕਰ ਦੇਣਾ, ਪਰ ਮੈਂ ਬਸ ਮੋਟਾ ਦੱਸ ਦਾਂ ਕਿ ਵੱਧ ਤੋਂ ਵੱਧ ਮਹੀਨਾ ਲੱਗ ਰਿਹਾ।
ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਪ੍ਰਭਜੀਤ ਜੀ, 266 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਜਤਿੰਦਰ ਹੈ
ਜੀ। ਜਤਿੰਦਰ
ਜੀ, ਮੈਂ ਸ਼ੈਫ हाँ जी मैम, मैं शेफ जी ऑलरेडी कीता सी मैम, मैं विद 55 पॉइंट विद 2 ईयर एक्सपीरियंस न्यू साउथ वेल दा मरे एंड मिड नॉर्थ कोस्ट दा आईओ ही अप्लाई कीती सी, बट उसका कोई रिप्लाई नहीं आया मैनू। तो मैम मैं हूँ स्टडी लाई है तस्मानिया जाने बारे नैक्सट वीक सोचता ही, तो मेरे को 6 महीने हजे PR दा वीजा हैगा, तो मैम मैं उत्थे जाके कोई 6 महीने की जॉब देख ला लाइक डेयरी फार्मिंग वगैरह जो उत्थे
शेफ दी नहीं मिल रही था
चांस है गे? नहीं मैम शेफ भी ओके नहीं मैम ओके पैसे की डिमांड चल रही हुई है।
ओके
जी मैम
देखो नॉट अ बैड ऑप्शन तस्मीनिया, तस्मीनिया इज अ गुड ऑप्शन
जी मैम,
ते डेयरी फार्मर वाली ऑक्यूपेशन भी गुड है, कोई प्रॉब्लम नहीं हैगी। ते इदे बेसिस ते देखो जे 491 दीयां कंडीशंस सेम रहनियां बिकॉज़ वी डोंट नो है ना कि जे उन्हां ने कोई चेंजेस करनियां होईयां 10 महीने ने तां हुण करनगे हुण नवंबर विच मोस्ट प्रोबेबली, पर जे आपां इह सोच के चलीए कि 489 वालियां सिमिलर कंडीशंस एप्लीकेबल होणगीआं 491 ते डेयरी फार्मर दी 6 महीने फुल टाइम जॉब कर लो तुसीं उत्थे एलिजिबल हो 491
लई। जी मैम
ਆਲਮੋਸਟ ਜੇ ਤੁਹਾਡੇ ਕੇਸ 'ਚ ਕੋਈ ਗੜਬੜ ਨਹੀਂ। ਠੀਕ ਹੈ ਜੀ,
ਸ਼ੁਕਰੀਆ,
ਓਕੇ ਥੈਂਕ ਯੂ
ਮੈਮ। ਹਰਲੀਨ ਕੌਰ ਪੁੱਛ ਰਹੇ ਨੇ ਪਲੀਜ਼ ਡੂ ਅ ਵੀਡੀਓ ਔਨ ਜੌਬ ਰੈਡੀ ਪ੍ਰੋਗਰਾਮ ਐਜ਼ ਵੈਲ ਜੀ।
ਜ਼ਰੂਰ ਜੀ, ਆਪਾਂ ਧਿਆਨ ਦੇਵਾਂਗੇ ਇਸ ਗੱਲ 'ਤੇ, ਜ਼ਰੂਰ ਕਰਾਂਗੇ ਤੁਹਾਡੇ ਲਈ ਵੀਡੀਓ।
ਸੰਦੀਪ ਕੌਰ ਗਿੱਲ ਅਗਲਾ ਸਵਾਲ ਕਰ ਰਹੇ ਨੇ, ਆਈ ਐਮ ਔਨ 457 ਵੀਜ਼ਾ ਸਿੰਸ 2016। I changed my employer after 18th April 2017. Do I need to work 2 years or 3 years before apply 186?
ਬਿਲਕੁਲ ਜੀ, ਤੁਹਾਨੂੰ ਨਵੇਂ ਇੰਪਲੋਇਰ ਨਾਲ ਤੁਸੀਂ 2 ਸਾਲ ਕੰਮ ਕਰੋਗੇ ਤਾਂ ਤੁਸੀਂ 186 ਲਈ ਐਲੀਜੀਬਲ ਹੁੰਦੇ, ਜੇ ਤੁਸੀਂ 2 ਸਾਲ ਕੰਮ ਨਹੀਂ ਕੀਤਾ ਤਾਂ ਨਹੀਂ ਹੁੰਦੇ
ਜੀ। ਤੇ ਅਗਲਾ ਸਵਾਲ ਤੇਜਿੰਦਰ ਅਮਰ ਜੀ ਕਰ ਰਹੇ ਨੇ, ਕਹਿੰਦੇ ਮੈਮ ਕਰੰਟਲੀ ਆਈ ਐਮ ਇਨ ਪਰਥ ਸੋ ਡੂਇੰਗ ਮਾਸਟਰ ਆਫ ਹੈਲਥ ਐਡਮਿਨਿਸਟ੍ਰੇਸ਼ਨ ਆਫਟਰ BSc ਨਰਸਿੰਗ, ਨਾਓ ਆਈ ਵਾਂਟ ਟੂ ਚੇਂਜ ਮਾਈ ਕੋਰਸ ਟੂ MSc ਨਰਸਿੰਗ ਪ੍ਰੈਕਟਿਸ, ਆਲਸੋ ਆਈ ਐਮ ਹੈਵਿੰਗ
ਤੇਜਿੰਦਰ ਜੀ, ਇਸ ਟਾਈਮ ਤੇ ਜਿਹੜੀ ਨਰਸਿੰਗ ਵਿੱਚ ਐਡਮਿਸ਼ਨ ਆ ਇਹ ਕਾਫੀ ਜ਼ਿਆਦਾ ਡਿਫੀਕਲਟ ਹੋਈ ਪਈ ਆ, ਪਰ ਹਾਂ ਜੇ ਤੁਸੀਂ ਆਲਰੇਡੀ ਪਰਥ ਵਿੱਚੋਂ ਤੇ ਮਾਸਟਰਸ ਲਈ ਉੱਥੇ ਟਰਾਈ ਕਰੋ ਤੁਹਾਡੀ ਗੱਲ ਬਣ ਸਕਦੀ ਆ। ਠੀਕ ਹੈ ਜੀ, ਆਈ ਥਿੰਕ ਪਰਥ ਵਿੱਚ ਹੀ ਤੁਹਾਨੂੰ ਰਹਿਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਜਿਹੜੀਆਂ ਮਾਸਟਰਸ ਵਾਲੀਆਂ ਆਪਸ਼ਨਸ ਨੇ ਉਹ ਜਾਂ ਤਾਂ ਮੈਲਬਰਨ ਹੈ ਜਾਂ ਪਰਥ ਵਿੱਚ ਆ ਜਾਂ ਐਡੀਲੇਡ ਵਿੱਚ ਨੇ, ਜਿਹੜਾ ਸਿਡਨੀ ਤੇ ਕੁਈਨਸਲੈਂਡ ਆ ਉੱਥੇ ਵੀ ਇੱਕ ਥਾਂ ਤੇ ਹੈਗੀ ਆ, ਬਟ ਵੈਰੀ ਡਿਫੀਕਲਟ ਟੂ ਗੈਟ ਐਡਮਿਸ਼ਨ, ਈਵਨ ਕਿ ਮੈਲਬਰਨ ਵਿੱਚ ਵੀ ਬਹੁਤ ਡਿਫੀਕਲਟ ਐਡਮਿਸ਼ਨ ਇਸ ਟਾਈਮ ਤੇ। ਸੋ ਇਫ ਯੂ ਆਰ ਆਲਰੇਡੀ ਇਨ ਪਰਥ ਤੇ ਉੱਥੇ ਐਡਮਿਸ਼ਨ ਮਿਲਦੀ ਹੈ ਦੈਨ ਗੋ ਫੋਰ ਇਟ
ਜੀ। ਅੱਗੇ ਕਾਲਰ ਬਣੇ ਹੋਏ ਨੇ 355 ਤੋਂ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ।
ਜੀ ਕੌਣ ਸਾਹਿਬ ਬੋਲ ਰਹੇ ਹੋ ਜੀ?
ਹੈਲੋ, ਹਾਂਜੀ ਮੈਮ ਮੈਂ ਜਤਿੰਦਰ ਬੋਲ ਰਿਹਾ ਜੀ, ਆਲਰੇਡੀ ਤੁਹਾਨੂੰ ਮੈਸੇਜ ਕੀਤਾ ਸੀਗਾ
ਤੇ ਅਸੀਂ ਜਵਾਬ ਦੇਤਾ ਜਤਿੰਦਰ ਜੀ, ਆਈ ਥਿੰਕ ਤੁਹਾਨੂੰ ਡਿਵੈਲਪਰ ਪ੍ਰੋਗਰਾਮਰ ਵਾਲਾ ਨਾ।
ਹਾਂਜੀ ਮੈਮ, ਹਾਂਜੀ ਡਿਵੈਲਪਰ ਪ੍ਰੋਗਰਾਮਰ, ਮੈਂ ਇੱਕ ਚੀਜ਼ ਕਨਫਰਮ ਕਰਨੀ ਜੀ, ਸੈਕਿੰਡ ਆਪਸ਼ਨ ਜੀ ਮੈਂ ਆਪਣੀ ਸੇਫ ਸਾਈਡ ਲਈ ਰੱਖ ਕੇ ਚੱਲਾਂ, ਜੇ ਮੈਂ ਜੋਬ ਨਹੀਂ ਕਰਵਾਉਂਦਾ ਤੇ ਕਿ ਮੈਂ ਮੂਵ ਹੋ ਕੇ ਤਸਮਾਨੀਆ ਦੇ ਕੈਨਬਰਾ ਨੂੰ ਟਾਰਗੇਟ ਕਰ ਸਕਦਾ ਜੀ?
ਕਰ ਸਕਦੇ ਹੋ ਜੀ, ਸਾਰੀਆਂ ਆਪਸ਼ਨਸ ਤੁਹਾਡੇ ਸਾਹਮਣੇ ਖੁੱਲੀਆਂ ਪਈਆਂ ਨੇ। ਆਪਣੀ ਫੀਲਡ ਵਿੱਚ ਕੰਮ ਕਰੋ। ਠੀਕ ਹੈ ਜੀ,
ਧੰਨਵਾਦ ਜਤਿੰਦਰ ਜੀ, ਧੰਨਵਾਦ ਜੀ। ਹਰਲੀਨ ਕੌਰ ਅਗਲਾ ਸਵਾਲ ਸਾਨੂੰ ਕਰ ਰਹੇ ਨੇ, ਪੁੱਛ ਰਹੇ ਨੇ ਤੁਹਾਨੂੰ ਕਿ ਤੁਸੀਂ ਇੰਟਰਸਟਿਡ ਵੀ
ਬਿਲਕੁਲ ਜੀ,
ਲੋਕਾਂ ਦੇ ਨਾਲ?
ਇੰਟਰਸਟੇਟ ਆਫਸ਼ੋਰ ਜਿੱਥੋਂ ਮਰਜ਼ੀ ਮਰਜ਼ੀ ਆ ਜਾਓ, ਸਾਡੇ ਅੱਜ ਰੀਸੈਂਟਲੀ 489 ਗ੍ਰਾਂਟ ਹੋਇਆ,
ਜੀ
ਜਿਹੜੇ ਐਪਲੀਕੈਂਟ ਨੇ ਉਹ ਮੈਨੂੰ ਕਦੇ ਨਹੀਂ ਮਿਲੇ ਹੈਗੇ। ਸੋ ਇੱਕ ਨਹੀਂ, ਬਹੁਤ ਸਾਰੇ ਸਾਡੇ ਇਹੋ ਜਿਹੇ ਕੇਸਿਸ ਨੇ ਜਿਹੜੇ ਓਵਰ ਦ ਫੋਨ ਥਰੂ ਈਮੇਲ ਸਾਈਨ ਅਪ ਕਰਦੇ ਆ
ਹਾਂ
ਤੇ ਉਹਨਾਂ ਨੂੰ ਘਰੇ ਬੈਠੇ ਵੀਜ਼ਾ ਮਿਲ ਜਾਂਦਾ
ਜੀ।
ਤੇ ਨੈਵਰ ਵਿਜ਼ਿਟ ਆਰ ਆਫਿਸ।
ਬਾਜਵਾ
ਮਠਿਆਈ ਦਾ ਡੱਬਾ ਵੀ ਸਾਡਾ ਕਈ ਵਾਰ ਉਹ ਕੋਰੀਅਰ ਕਰਦੇ ਨੇ
ਠੀਕ ਠੀਕ
ਵੀਜ਼ਾ ਆਉਣ ਤੇ।
ਕਿਆ ਬਾਤ ਹੈ। ਸੋ ਬਾਜਵਾ ਹਰਵਿੰਦਰ ਜੀ, ਮੈਨੂੰ ਲੱਗਦਾ ਵੀ ਤੁਸੀਂ ਪ੍ਰੋਗਰਾਮ ਦਾ ਪਹਿਲਾ ਹਿੱਸਾ ਨਹੀਂ ਸੁਣਿਆ ਹੋਣਾ, 491 ਵੀਜ਼ਾ ਦੇ ਬਾਰੇ ਅਪਡੇਟਸ ਜਿਹੜੀਆਂ ਉਹ ਪ੍ਰਭਜੀਤ ਜੀ ਪਹਿਲਾਂ ਹੀ ਦੇ ਚੁੱਕੇ ਆ, ਤੇ ਤੁਸੀਂ ਜਦੋਂ ਵੀ ਇਹ ਵੀਡੀਓ ਖਤਮ ਹੁੰਦੀ ਹੈ ਜ਼ਰੂਰ ਸੁਣਿਓ। ਸੈਮ ਕੰਬੋਜ ਅਗਲਾ ਸਵਾਲ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ I applied 489 visa recently. My question is that I have 4.5 years full-time experience as baker. And when I lodged 489 visa file, I mentioned only my full-time work experience as I was on 457 visa. But in 2010 and 11, I was on student visa and I worked full-time in same bakery. Will case officer check my student visa work experience that I did not show in my 489 visa application?
ਦੇਖੋ, ਜਿਹੜਾ ਐਕਸਪੀਰੀਅੰਸ ਤੁਸੀਂ ਡਿਪਾਰਟਮੈਂਟ ਨੂੰ ਨਹੀਂ ਦਿੱਤਾ, ਉਹਦੇ ਪੁਆਇੰਟਸ ਕਲੇਮ ਨਹੀਂ ਕੀਤੇ, ਉਹਦੇ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਡਿਪਾਰਟਮੈਂਟ ਉਹ ਚੈੱਕ ਕਰੇ। ਪਰ ਡਿਪਾਰਟਮੈਂਟ ਜਦੋਂ ਚੈੱਕ ਕਰਨ ਤੇ ਆਉਂਦਾ ਵਾ ਤਾਂ ਕੁਛ ਵੀ ਚੈੱਕ ਕਰ ਸਕਦਾ ਵਾ, ਤੇ ਮਤਲਬ ਆਬਵੀਅਸਲੀ ਤੁਹਾਡੀ ਪ੍ਰੀਵੀਅਸ ਕੰਪਲਾਈਂਸ ਵੀ, ਤੁਸੀਂ ਵੀਜ਼ਾ ਕੰਡੀਸ਼ਨ ਬ੍ਰੀਚ ਕੀਤੀ, ਇਹ ਸਾਰੀਆਂ ਚੀਜ਼ਾਂ ਉਹ ਚੈੱਕ ਕਰ ਸਕਦਾ। ਠੀਕ ਹੈ ਜੀ, ਸੋ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਨਹੀਂ ਉਹ ਜਾ ਸਕਦੇ ਹੈਗੇ, ਪਰ ਜਦ ਤੱਕ ਤੁਹਾਡੀ ਕਿਸੇ ਨੇ ਸ਼ਿਕਾਇਤ ਨਾ ਕੀਤੀ ਹੋਵੇ ਤਾਂ ਚਾਂਸਸ ਘੱਟ ਹੁੰਦੇ ਨੇ ਹਾਲ ਦੀ ਘੜੀ ਤੱਕ, ਹੁਣ ਤੱਕ ਦਾ। ਜੇ ਬਾਕੀ ਮਿਸਟਰ ਡਟਨ ਕਾਫੀ ਸਟ੍ਰਿਕਟ ਨੇ, ਆਉਣ ਵਾਲੇ ਸਮੇਂ 'ਚ ਕੋਈ ਚੇਂਜਸ ਕਰ ਦੇਣ ਤਾਂ ਕਹਿ ਨਹੀਂ ਸਕਦੇ
ਜੀ। ਤੇ ਅਗਲਾ ਸਵਾਲ ਜੀ ਕਰ ਰਹੇ ਨੇ ਵੈਦਿਕਾ ਸ਼ਰਮਾ, ਪੁੱਛ ਰਹੇ ਨੇ I have done masters in accounting currently on 80 points. My partner has done diploma in accounting and working in same field offshore. I want to know, can I claim his 10 points after changes in November? Or does the partner education should also be the same level?
Vidisha ji, it's not about the level of education, it's about skills assessment. Je tade husband kol skills assessment hagi ya, and jehdi ohna di occupation aa oh tade wali jehdi visa category de naal same list te aa, taan tuhanu 10 points de sakde ne. Eh jehde rules aa rahe aa 16 November 2019 to aa rahe ne, te je 16 November 2019 ਤੋਂ ਜੇ ਤੁਹਾਡੇ ਹਸਬੈਂਡ ਕੋਲ ਸਿਰਫ 6 ਈਚ ਨੇ, ਹਾਲ ਦੀ ਘੜੀ ਜਿਹੜੀਆਂ ਸਾਡੇ ਕੋਲ ਗਾਈਡਲਾਈਨਸ ਨੇ ਉਹਦੇ ਹਿਸਾਬ ਨਾਲ, ਜੇ 6 ਈਚ ਨੇ ਤਾਂ ਤੁਹਾਨੂੰ 5 ਪੁਆਇੰਟ ਦੇ ਸਕਦੇ ਨੇ। ਸੋ ਦਿਸ ਇਜ਼ ਵਾਟ ਇਟ ਇਜ਼ ਹਾਲ ਦੀ ਘੜੀ ਤੱਕ
ਜੀ। ਤੇ ਸਾਡੇ ਨਾਲ ਇੱਕ ਕਾਲਰ ਵੀ ਬਣੇ ਹੋਏ ਨੇ 004 ਤੋਂ, ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਮੈਮ ਮੈਂ ਮੈਮ ਨੂੰ ਪੁੱਛਣਾ ਸੀ ਕਿ ਮੇਰੇ ਬ੍ਰਦਰ ਆ ਤੇ ਉਹਨੇ ਕੋਰਸ ਚੇਂਜ ਕੀਤਾ ਸੀ ਐਂਡ ਉਹਨੇ ਸੀਵੀ ਨਹੀਂ ਸੀ ਲਈ ਤੇ ਉਹਨੂੰ ਈਮੇਲ ਆਈ ਹੋਈ ਆ ਇਮੀਗ੍ਰੇਸ਼ਨ ਤੋਂ
ਨੋਟਿਸ ਆਫ ਇੰਟੈਂਸ਼ਨ ਟੂ ਕੈਨਸਲੇਸ਼ਨ।
ਹਾਂਜੀ ਮੈਮ। ਤੇ ਮੈਮ ਕਿੰਨੇ ਕੁ ਚਾਂਸਸ ਆ ਬਚਣ ਦੇ ਆ? ਔਖੇ ਹੀ ਆ।
ਔਖਾ, ਬਹੁਤ ਔਖਾ ਜੀ,
ਉਹ
ਬਹੁਤ ਹੀ ਜ਼ਿਆਦਾ ਔਖਾ ਬਚਣਾ ਇਸ ਇੰਟੈਂਸ਼ਨ ਤੋਂ। ਜੇ ਤੁਸੀਂ ਸੀਓ ਦਾ ਅਰੇਂਜਮੈਂਟ ਪਹਿਲਾਂ ਥੋੜਾ ਜਿਹਾ ਸਟਾਰਟ ਕੀਤਾ ਹੁੰਦਾ ਤਾਂ ਕੇਸ ਅਫਸਰ ਨੂੰ ਘੱਟੋ ਘੱਟ ਆਪਾਂ ਐਵੀਡੈਂਸ ਦੇ ਸਕਦੇ ਹਾਂ ਕਿ ਨਹੀਂ ਵੀ ਵਰ ਇਨ ਦ ਪ੍ਰੋਸੈਸ ਆਫ ਕੀ ਗੈਟਿੰਗ ਦ ਬੈਚਲਰ ਸੀਏ।
ਜੇ ਹੁਣ ਸੀਓ ਲੈ ਲਈਏ ਫਿਰ ਵੀ ਔਖਾ ਜੀ।
ਜਿਹੜਾ ਸਾਡਾ ਐਕਸਪੀਰੀਅੰਸ ਦਾ ਇਹੀ ਕਹਿੰਦਾ ਕਿ ਭਾਵੇਂ ਲੈ ਵੀ ਲਓ ਤਾਂ ਉਹਨਾਂ ਨੇ ਇਹੋ ਜਿਹੇ ਸਰਕਮਸਟਾਂਸਸ ਵਿੱਚ ਫਿਰ ਉਹ ਅਕਸੈਪਟ ਨਹੀਂ ਕਰਦੇ, ਉਹ ਇਹੀ ਮੰਨਦੇ ਨੇ ਕਿ ਵੀਜ਼ਾ ਕੰਡੀਸ਼ਨ ਇਜ਼ ਬ੍ਰੀਚਡ। ਡਿਪੈਂਡ ਕਰਦਾ ਕਿ ਕਿੰਨੀ ਦੇਰ ਹੋ ਗਈ ਆ ਬੈਚਲਰ ਤੋਂ ਬਿਨਾਂ, ਬੈਚਲਰ ਦੀ ਸੀਓ ਤੋਂ ਬਿਨਾਂ। ਇਹ ਵੀ ਇੱਕ ਕੁਐਸਚਨ।
3 ਮਹੀਨੇ ਹੋਏ ਹਨ ਤੇ
ਹਾਂ, ਫਿਰ ਦੈਟ ਮੀਨਸ ਹੀ ਹੈਜ਼ ਬ੍ਰੀਚਡ ਦ ਵੀਜ਼ਾ ਕੰਡੀਸ਼ਨ। ਜਾਂ ਤਾਂ ਕੋਈ ਸਟਰੋਂਗ ਐਵੀਡੈਂਸ ਹੋ ਤਾਂ ਤੁਸੀਂ ਦੇ ਸਕੋ ਉਹਨਾਂ ਨੂੰ, ਤਾਂ ਤੁਸੀਂ ਬਚ ਸਕੋ।
ਹਾਂਜੀ ਮੈਮ, ਐਵੀਡੈਂਸ ਤੇ ਉਹਦੇ ਮੈਡੀਕਲ ਵਗੈਰਾ ਹੈਗਾ ਉਹਦੇ ਦੀ?
ਹਾਂ, ਫਿਰ ਆਪਾਂ ਦੇਖ ਸਕਦੇ ਹਾਂ ਫਿਰ, ਕਿਉਂਕਿ ਕੇਸ ਅਫਸਰ ਨੂੰ ਫਿਰ ਤੁਹਾਨੂੰ ਸਬਮਿਸ਼ਨਸ ਕਰਨੀਆਂ ਪੈਣਗੀਆਂ ਐਵੀਡੈਂਸ ਦੇ ਨਾਲ।
ਓਕੇ ਮੈਮ, ਐਕਚੁਅਲੀ ਇਹਨਾਂ ਉਹਦੇ ਕੋ ਉਹਦੇ ਪੇਰੈਂਟਸ ਦੇ ਬੈਕਗ੍ਰਾਉਂਡ ਥੋੜੀ ਪ੍ਰੋਬਲਮ ਹੋਈ ਸੀ, ਉਹਦਾ ਵੀ ਐਵੀਡੈਂਸ ਹੈਗਾ ਵਾ, ਐਂਡ ਫਿਰ ਉਹਨੇ ਇੱਥੇ ਉਹਦੀ ਵਜ੍ਹਾ ਨਾਲ ਥੋੜਾ ਬਿਮਾਰ ਵੀ ਰਿਹਾ ਤੇ ਉਹਦੇ ਕੋਲ ਮੈਡੀਕਲ ਹੈਗਾ।
ਹਾਂਜੀ ਹਾਂਜੀ, ਸੋ ਐਵੀਡੈਂਸ ਆਪਾਂ ਪ੍ਰੋਵਾਈਡ ਕਰੀਏ ਤਾਂ ਕੇਸ ਅਫਸਰ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।
ਓਕੇ ਮੈਮ, ਤੇ ਮੈਮ ਜੇ ਇਨ ਕੇਸ ਨਾ ਇਹਦਾ ਹੋਏ ਤੇ ਫਿਰ ਬ੍ਰੀਜ਼ ਉਹਦਾ MRT ਵਗੈਰਾ ਪਾਏਗੀ?
ਹਾਂਜੀ, AAT ਪਾਣੀ ਪਾਏਗੀ ਫਿਰ ਰਿਵਿਊ।
ਓਕੇ, ਤੇ ਉਹਦੇ ਚ ਮੈਨੂੰ ਲੱਗਦਾ ਵਰਕਿੰਗ ਰਾਈਟ ਵਗੈਰਾ ਕੁਛ ਨਹੀਂ ਹੁੰਦਾ?
ਨਹੀਂ, ਉਹਦੇ ਵਿੱਚ ਕੁਛ ਨਹੀਂ ਹੁੰਦਾ।
ਤੋ ਮੈਂ ਮਿਲ ਵੀ ਨਹੀਂ ਸਕਦੀਆਂ ਬਾਅਦ ਵਿੱਚ ਜਾਂ ਉਹ ਅਪਲਾਈ ਹੋ ਜਾਊ?
अप्लाई कर सकते हो बट वो मिलने के चांसेस बहुत कट होंगे।
ठीक है मैम, थैंक यू।
ओके शुक्रिया जी। संदीप रंधावा आगे पूछ रहे हैं, सत श्रीकाल भाई, आई जस्ट वांट टू नो, आई वेंट टू कोर्ट फॉर स्पीडिंग ऑफेंस, डू आई हैव टू मेंशन इन फॉर्म 80 और गिव दिस इंफॉर्मेशन हाउ टू केस ऑफिसर, आई रिसीव्ड पुलिस क्लीयरेंस, नथिंग कम अप इन पुलिस क्लीयरेंस।
ਜੇ ਤੇ ਤੇ ਪੁਲਿਸ ਕਲੀਅਰੈਂਸ ਤੇ ਕੁਝ ਨਹੀਂ ਹੈ ਤਾਂ ਬਟ ਦੈਨ ਆਈ ਡੋਨਟ ਥਿੰਕ ਸੋ, ਬਟ ਜੇ ਤੁਹਾਨੂੰ ਸਟਿਲ ਲੱਗਦਾ ਕਿ ਇਟ ਵਾਜ਼ ਅ ਬਿਗ ਮੈਟਰ ਤਾਂ ਤੁਸੀਂ ਆਪਣਾ ਉਹਦੇ ਵਿੱਚ ਸਟਿਲ ਫਾਰਮੈਲਿਟੀ ਚ ਮੈਂਸ਼ਨ ਕਰ ਦੋ ਤੇ ਕੇਸ ਆਫਸਰ ਨੂੰ ਐਕਸਪਲੇਨੇਸ਼ਨ ਪ੍ਰੋਵਾਈਡ ਕਰ ਦੋ ਜੋ ਵੀ ਹੋਇਆ ਸੀਗਾ।
ਜੀ ਤੇ ਤੇਜਿੰਦਰ ਸਿੰਘ ਅੱਗੇ ਸਾਡੇ ਨਾਲ ਫੇਸਬੁੱਕ ਤੇ ਬਣੇ ਹੋਏ ਨੇ, ਪੁੱਛ ਰਹੇ ਨੇ, ਕਹਿੰਦੇ ਮਾਈ 489 ਆਫਸ਼ੋਰ ਵੀਜ਼ਾ ਐਪਲੀਕੇਸ਼ਨ ਇਜ਼ ਅੰਡਰ ਪ੍ਰੋਸੈਸਿੰਗ ਐਂਡ ਆਈ ਜਸਟ ਰਿਸੀਵਡ 190 ਇਨਵੀਟੇਸ਼ਨ ਫਰਮ ਨਿਊਜ਼ ਆਫਿਸ, ਸੋ ਕੈਨ ਆਈ ਕਹਿੰਦੇ ਲੌਜ 190 ਐਜ਼ ਵੈਲ।
ਬਿਲਕੁਲ ਜੀ ਕਰ ਸਕਦੇ ਹਾਂ, ਬਹੁਤ ਲੱਕੀ ਹੋ 489 ਪ੍ਰੋਸੈਸਿੰਗ ਦੇ ਤੇ 190 ਦਾ ਵੀ ਇਨਵੀਟੇਸ਼ਨ ਮਿਲਦਾ।
ਜੀ ਤੇ ਭਾਵਨਾ ਪਟੇਲ ਪੁੱਛ ਰਹੇ ਨੇ, ਕਹਿੰਦੇ ਆਪਣੀਆਂ ਕੰਟੈਕਟ ਡਿਟੇਲਸ ਦਿਓ। ਬਿਲਕੁਲ ਜੀ ਭਾਵਨਾ ਜੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਅਸੀਂ ਵੀ ਡਿਊਰਿੰਗ ਦ ਪ੍ਰੋਗਰਾਮ ਤੁਹਾਡੇ ਨਾਲ ਕੰਟੈਕਟ ਡਿਟੇਲ ਜ਼ਰੂਰ ਸ਼ੇਅਰ ਕਰਾਂਗੇ। ਤੇ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਵੀ ਬਣੇ ਹੋਏ ਨੇ 000 ਤੋਂ, ਸ਼ਾਮਿਲ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ
ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਨੈਕਸਟ ਵੀਕ ਹੈ
ਬਿਲਕੁਲ ਜੀ, ਤੁਸੀਂ ਜਿਵੇਂ ਤੁਹਾਡਾ ਗ੍ਰਾਂਟ ਹੁੰਦਾ ਤੁਸੀਂ NS ਲੌਂਚ ਕਰ ਸਕਦੇ। ਵਧੀਆ ਜੀ, 489190 ਲੌਂਚ ਕਰ ਸਕਦੇ ਹੋ। ਹਾਂਜੀ
ਜੀ, ਸੋ ਦੇਖੋ ਜੀ, ਜਿੱਦਾਂ ਦਾ ਤੁਸੀਂ ਸਵਾਲ ਕਰਦੇ ਹੋ ਹਨਾ, ਉਹਦੇ ਵਿੱਚ ਕਈ ਚੀਜ਼ਾਂ ਕਲੀਅਰ ਹੀ ਨਹੀਂ ਹੁੰਦੀਆਂ, ਔਰ ਜੇ ਡਿਟੇਲ 'ਚ ਤੁਸੀਂ ਚਾਹੁੰਦੇ ਹੁੰਦੇ ਹੋ ਤਾਂ ਫਿਰ ਤੁਸੀਂ ਪਰਸਨਲੀ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਕੇ ਵੀ ਪੁੱਛ ਸਕਦੇ ਹੋ ਸਵਾਲ। ਅੱਗੇ ਜੀ ਬੈਕ ਐਡੀਸਨ ਪੁੱਛ ਰਹੇ ਨੇ, ਕਹਿੰਦੇ ਆਈ ਜਸਟ ਗੋਟ ਅ ਕੁਐਸਚਨ, ਆਈ ਗੋਟ ਇਨਵੀਟੇਸ਼ਨ ਫੋਰ 190 ਫਰੋਮ ਇਮੀਗ੍ਰੇਸ਼ਨ ਫੋਰ 60+5 points ਫੋਰ ਕੁਈਨਸਲੈਂਡ ਸਟੇਟ, so you think I need get more points or is it enough for grant and my English test expiring after 4 months, should I do it again?
Back addition ji, ji already invitation aa gaya, fir thodi kuch aur karan di loda, hun ta fir sidha visa hi aauga, PR aaugi fir tuhandi hun
ji, naam vi dekho ji, bada angrezan bada naam aa raha hai. Manpreet Sandhu agge puch rahe ne, kehnde ma'am I want to apply 485 visa, can you tell me is PT valid 2 years or 3 years for applying for it?
3 years li valid hai ji.
ਤੇਜਬੀਰ ਸਿੰਘ, ਸ਼ਾਇਦ ਨਾਮ ਇਹੀ ਹੋ ਸਕਦਾ, ਗਲਤ ਹੋਵੇ, ਹਾਊ ਲੌਂਗ ਡਜ਼ ਇਟ ਟੇਕ ਟੂ ਗੈਟ,
ਗੂਗਲ ਕਰੋ ਜੀ ਪ੍ਰੋਸੈਸਿੰਗ ਟਾਈਮਸ, ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਤੇ ਰੈਗੂਲਰਲੀ ਐਵਰੀ ਮੰਥ ਅਪਡੇਟ ਕਰਦੇ ਨੇ ਉਹ ਪ੍ਰੋਸੈਸਿੰਗ ਟਾਈਮਸ।
ਅਗਲਾ ਸਵਾਲ ਹੈ ਜੀ ਇੰਦਰਜੀਤ ਮਾਨ ਹੋਰਾਂ ਦਾ, ਵਟਸ ਗੁੱਡ ਟੂ ਡੂ ਆਫਟਰ ਆਈਟੀ ਪ੍ਰੋਫੈਸ਼ਨਲ ਈਅਰ ਔਰ ਐਨੀ ਟ੍ਰੇਡ ਕੋਰਸ, ਆਈਟੀ ਤੋਂ ਬਾਅਦ ਕਹਿੰਦੇ ਪ੍ਰੋਫੈਸ਼ਨਲ ਈਅਰ ਜਾਂ ਟ੍ਰੇਡ ਕੋਰਸ ਕਰਨਾ ਚਾਹੀਦਾ ਐਂਡ ਕੈਨ ਵੀ ਮੂਵ ਟੂ ਰੀਜਨਲ ਏਰੀਆ।
ਇੰਦਰਜੀਤ ਜੀ, ਕੱਲੇ ਟ੍ਰੇਡ ਕੋਰਸ ਕਰਨ ਨਾਲ ਥੋੜੀ ਨਾ ਕੁਛ ਹੁੰਦਾ ਹੈ, ਟ੍ਰੇਡ ਕੋਰਸ ਦੇ ਨਾਲ ਜੋਬ ਰੈਡੀ ਪ੍ਰੋਗਰਾਮ ਵੀ ਕਰਨਾ ਪੈਂਦਾ, ਸੋ ਜੋਬ ਰੈਡੀ ਪ੍ਰੋਗਰਾਮ ਕਰਨ ਲਈ ਇੱਕ ਵੈਲਿਡ ਵੀਜ਼ਾ ਚਾਹੀਦਾ ਫੁੱਲ ਵਰਕ ਰਾਈਟਸ ਵਾਲਾ, ਜਿਹੜਾ ਕਿ 485 ਵੀਜ਼ਾ ਹੁੰਦਾ, ਠੀਕ ਹੈ ਜੀ। ਤੇ ਫਿਰ ਜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਬੋਲ ਰਹੀਆਂ ਨੇ ਤੁਸੀਂ ਕਰ ਸਕਦੇ ਹੋ, ਤਾਂ ਹਾਂ ਰੀਜਨਲ ਏਰੀਆ ਵਿੱਚ ਤੁਸੀਂ ਆਪਣਾ ਜਾ ਕੇ ਜੋਬ ਰੈਡੀ ਕਰ ਲਓ, ਤਾਂ ਰੀਜਨਲ ਵਿਕਟੋਰੀਆ ਦੀ ਗੱਲ ਨਹੀਂ ਕਰ ਰਹੀ ਮੈਂ, ਰੀਜਨਲ ਸਟੇਟਸ ਜਿਵੇਂ ਨਾਰਦਰਨ ਟੈਰੀਟਰੀ, ਤਸਮੇਨੀਆ, ਸਾਊਥ ਆਸਟ੍ਰੇਲੀਆ, ਉੱਥੇ ਜਾ ਕੇ ਫਾਇਦਾ।
ਅਗਲਾ ਸਵਾਲ ਸ਼ਮਸ਼ੇਰ ਸੰਧੂ ਕਰ ਰਹੇ ਨੇ, ਕਹਿੰਦੇ ਮੈਮ ਆਈ ਹੈਵ ਫਿਨਿਸ਼ਡ ਮਾਈ MPA ਰੀਸੈਂਟਲੀ, ਆਈ ਕੈਨ ਗੈਟ 80 ਪੁਆਇੰਟਸ ਟਿਲ ਨੈਕਸਟ ਈਅਰ ਐਂਡ ਆਈ ਐਮ ਪਲੈਨਿੰਗ ਟੂ ਮੂਵ ਰੀਜਨਲ, ਬਟ ਵੇਅਰ ਦੱਸੋ ਜੀ, ਐਡਵਾਈਸ ਕਰੋ ਤੁਸੀਂ
ਹੁਣੇ ਹੁਣੇ ਬੋਲਿਆ ਮੈਂ, ਕਿਉਂਕਿ ਇਹਨਾਂ ਦੇ ਕਾਦੇ MPA ਚ,
MPA ਦੇ ਵਿੱਚ ਇਹਨਾਂ ਨੇ ਹੁਣੇ MPA ਜਿਹੜੀ ਫਿਨਿਸ਼
ਟਿਲ
ਕੀਤੀ
ਨੈਕਸਟ ਈਅਰ 80 ਪੁਆਇੰਟਸ
ਆਲ ਦਾ ਬੈਸਟ।
ਮੈਨੂੰ ਵੈਸੇ ਬਹੁਤ ਦੁੱਖ ਲੱਗਦਾ ਵਾ ਆਪਣੇ ਅਕਾਊਂਟਿੰਗ ਜਿਹੜੇ ਭੈਣ ਭਰਾਵਾਂ ਨੇ ਕੀਤੀ ਹੋਈ ਹੈ, ਮੈਨੂੰ ਪਤਾ ਹੈ ਕਿ ਬਹੁਤ ਹੀ ਔਖਾ ਦੌਰ ਹੈ। ਦੇਖੋ ਸਮਝਣ ਵਾਲੀ ਗੱਲ ਇਹ ਹੈ ਕਿ 85 ਪੁਆਇੰਟਸ 90 ਪੁਆਇੰਟਸ ਦਾ ਕੱਟ ਆਫ ਹੋਣ, ਸੋ ਜੇ ਹੁਣ 80 ਪੁਆਇੰਟਸ ਅਗਲੇ ਸਾਲ ਜਾ ਕੇ ਫਿਨਿਸ਼ ਹੋਣਗੇ ਉਦੋਂ ਤੱਕ 90 ਹੋਊਗੀ ਕਿ 100 ਹੋਊਗੀ, ਸੋ ਇਹ 80 ਪੁਆਇੰਟਸ ਦਾ ਕੋਈ ਮਤਲਬ ਨਹੀਂ ਰਹਿ ਜਾਣਾ। ਸੋ ਪਲੈਨਿੰਗ ਕੁਛ ਨਾ ਕੁਛ ਕਰਨੀ ਪੈਣੀ ਹੈ, ਤੇ ਰੀਜਨਲ ਏਰੀਆ ਦੀ ਹੀ ਪਲੈਨਿੰਗ ਕਰਨੀ ਪੈਣੀ ਹੈ। ਡਿਪਾਰਟਮੈਂਟ ਦਾ ਸਾਰਾ ਤਾਂ ਜ਼ੋਰ ਲੱਗਿਆ ਪਿਆ ਕਿ ਮੈਲਬਨ ਸਿਡਨੀ ਚੋਂ ਕੱਢ ਦਈਏ ਬੰਦੇ।
ਬਿਲਕੁਲ।
ਸੋ ਹੁਣ ਆਪਾਂ ਇਹ ਸਮਝਣੀ ਆ ਇਹ ਗੱਲ, ਜਿੰਨੀ ਛੇਤੀ ਸਮਝ ਲਾਂਗੇ ਉਨਾ ਆਪਣੇ ਲਈ ਵਧੀਆ। ਆਈ ਅੰਡਰਸਟੈਂਡ ਕਿ ਔਖਾ ਵਾ ਇਕਦਮ ਜਾ ਕੇ, ਇਨਫਰਾਸਟ੍ਰਕਚਰ ਨਹੀਂ ਹੈਗਾ, ਨਹੀਂ ਜੋਬਸ ਹੈਗੀਆਂ, ਬਟ ਹੌਲੀ ਹੌਲੀ ਜੇ ਆਪਾਂ ਜਿੱਥੇ ਆਪਾਂ ਜਾਂਦੇ ਹਾਂ ਆਪਾਂ ਹੀ ਤਾਂ ਜਾ ਕੇ ਇਨਫਰਾਸਟ੍ਰਕਚਰ ਇੱਕ ਤਰ੍ਹਾਂ ਨਾਲ ਆਪਾਂ ਨੂੰ, ਆਪਾਂ ਜਾਵਾਂਗੇ ਤਾਂ ਆਪਾਂ ਹੀ ਕ੍ਰੀਏਟ ਕਰਾਂਗੇ ਨਾ ਜੋਬਸ ਉੱਥੇ, ਕਿਉਂਕਿ ਇਕਦਮ ਰਸ਼ ਪੈਣਾ ਜਦੋਂ ਲੋਕਾਂ ਦਾ, ਆਪੇ ਜੋਬਸ ਕ੍ਰੀਏਟ ਹੋਣਗੀਆਂ। ਇਟ ਇਜ਼ ਡਿਫੀਕਲਟ ਆਪਣੀਆਂ ਜੋਬਸ ਛੱਡ ਕੇ ਜਾਣਾ, ਬਟ ਯੂ ਵਿਲ ਹੈਵ ਟੂ ਅੰਡਰਸਟੈਂਡ ਕਿ ਜੇ ਇੱਥੇ ਰਹਿ ਕੇ PR ਉਹ ਸਰਟਨ, ਮਤਲਬ ਕਿ ਸਰਟਨ ਆਕੂਪੇਸ਼ਨ ਵਿੱਚ ਹੀ ਹੋ ਰਹੀ ਆ ਤੇ ਬਹੁਤ ਔਖੀ ਹੋ ਰਹੀ ਆ, ਸੋ ਯੂ ਵਿਲ ਹੈਵ ਟੂ ਅੰਡਰਸਟੈਂਡ ਦੈਟ ਥਿੰਗ, ਖਾਸ ਕਰਕੇ ਅਕਾਊਂਟਿੰਗ ਜਿਨ੍ਹਾਂ ਨੇ ਕੀਤੀ ਹੋਈ ਆ
ਜੀ,
ਖਾਸ ਕਰਕੇ ਉਹਨਾਂ ਲਈ
ਜੀ। ਅੱਗੇ ਕਾਲਰ ਬਣੇ ਫਿਰ 946, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਆ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਮੈਂ ਐਡੀਲੇਡ ਤੋਂ ਬੋਲ ਰਿਹਾ ਜੀ।
ਜੀ ਮਨਦੀਪ,
ਮੈਮ ਮੇਰਾ ਕੁਐਸਚਨ ਸੀਗਾ ਕਿ, ਹਾਂਜੀ ਮੈਮ ਮੈਂ ਐਡੀਲੇਡ ਤੋਂ ਬੋਲ ਰਿਹਾ ਮੈਮ, ਮੇਰੇ 85 ਪੁਆਇੰਟਸ ਹੈ ਅਕਾਊਂਟਿੰਗ ਦੇ ਵਿੱਚ ਹੀ, ਤੇ ਮੈਮ ਮੈਂ ਅਕਾਊਂਟਿੰਗ ਦੇ ਵਿੱਚ ਪ੍ਰੋਫੈਸ਼ਨਲ ਕੀਤਾ ਹੋਇਆ ਤੇ ਮੈਂ ਉਹ ਪ੍ਰੋਫੈਸ਼ਨਲ ਨੀਅਰ ਦੇ ਮੈਮ ਆਡਿਟਿੰਗ ਲਈ 5 ਪੁਆਇੰਟ ਕਲੇਮ ਕਰ ਸਕਦਾ ਹਾਂ।
ਇੱਕ ਮਿੰਟ ਦੁਬਾਰਾ ਬੋਲਿਓ, ਕਾਹਦੇ ਲਈ?
ਮੈਮ ਮੈਂ ਅਕਾਊਂਟਿੰਗ ਦੇ ਵਿੱਚ ਪ੍ਰੋਫੈਸ਼ਨਲ ਨੀਅਰ ਕੀਤਾ ਹੋਇਆ ਜੀ।
ਠੀਕ ਹੈ,
ਹਾਂਜੀ। ਤੇ ਮੈਮ ਮੈਂ ਆਡਿਟਿੰਗ ਦੀ ਸਕਿੱਲ ਅਸੈਸਮੈਂਟ ਲਈ ਵੀ CPA ਲਈ ਐਪਲੀਕੇਸ਼ਨ ਦਿੱਤੀ ਹੈ CPA ਨੂੰ, ਤੇ ਮੈਮ ਮੈਂ ਆਡਿਟਿੰਗ ਦੇ ਵਿੱਚ ਵੀ ਉਹ ਅਕਾਊਂਟਿੰਗ ਦੇ ਪ੍ਰੋਫੈਸ਼ਨਲ ਨੀਅਰ ਦੇ 5 ਪੁਆਇੰਟ ਕਲੇਮ ਕਰ ਸਕਦਾ ਹਾਂ।
ਬਿਲਕੁਲ ਜੀ, ਕਰ ਸਕਦੇ ਹੋ ਤੁਸੀਂ ਆਡਿਟਿੰਗ ਲਈ। ਆਡਿਟਿੰਗ ਲਈ ਮੈਨੂੰ ਚੈੱਕ ਕਰਨਾ ਪਊਗਾ, ਬਿਕਾਜ਼ ਇਟ ਕਮਸ ਅੰਡਰ ਅ ਡਿਫਰੈਂਟ ਯੂਨਿਟ ਗਰੁੱਪ, ਬਟ ਇਟ ਇਜ਼। ਬੜਾ ਔਖਾ ਸਵਾਲ ਪੁੱਛਤਾ ਜੀ ਤੁਸੀਂ ਮੈਨੂੰ, ਚੈੱਕ ਕਰਨਾ ਪਏਗਾ
ਕਿ ਆਡਿਟ।
ਹਾਂਜੀ ਹਾਂਜੀ ਪੁੱਛੋ।
ਹਾਂਜੀ ਹਾਂਜੀ ਮੈਂ CPA ਮੈਮ, ਹਾਂਜੀ ਮੈਮ ਉਹ CPA ਵਾਲੇ ਮੇਰੀ ਅਕਾਊਂਟਿੰਗ ਦੀ ਡਿਗਰੀ ਨਾਲ ਹੀ ਮੈਨੂੰ ਆਡਿਟਿੰਗ ਦੀ ਸਕਿੱਲ ਅਸੈਸਮੈਂਟ ਦੇ ਦੇਣਗੇ, ਉਹਨਾਂ ਦੀ
ਹਾਂਜੀ ਬਿਲਕੁਲ ਉਹੀ ਮੈਂ ਕਹਿ ਰਹੀ ਸੀਗੀ ਕਿ ਅਕਾਊਂਟਿੰਗ ਸਟ੍ਰੀਮ ਦੇ ਵਿੱਚ ਹੀ ਆਉਂਦੀ ਹੈ ਆਡਿਟਿੰਗ, ਸੋ ਇਟ ਸ਼ੁਡ ਬੀ ਫਾਈਨ, ਬਟ ਸਟਿਲ ਤੁਸੀਂ ਇੱਕ ਵਾਰ ਆਫਿਸ ਵਾਲੇ ਨੰਬਰ ਤੇ ਕਾਲ ਕਰ ਲਿਓ, ਤੁਹਾਨੂੰ ਡੋਂਟ ਕੋਟ ਮੀ ਔਨ ਦਿਸ ਥਿੰਗ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਕੋਈ ਗਲਤ ਡਿਸੀਜਨ ਲੈ ਕੇ ਆਪਣੀ ਫਾਈਲ ਲੌਂਚ ਕਰ ਦਿਓ, ਤੁਸੀਂ ਸਾਨੂੰ ਇੱਕ ਵਾਰ ਆਫਿਸ 'ਚ ਕੰਟੈਕਟ ਕਰ ਲਿਓ ਤੇ ਇਹਦਾ ਆਂਸਰ ਮੈਂ ਤੁਹਾਨੂੰ 100% ਦੇ ਦੂੰਗੀ। ਠੀਕ ਹੈ ਜੀ।
ਹਾਂਜੀ ਮੈਮ,
ਤੁਸੀਂ ਨਾਮ ਤੁਹਾਡਾ ਕੀ? ਮਨਦੀਪ ਸਿੰਘ।
ਹਾਂਜੀ ਮੈਮ ਮਨਦੀਪ।
ਹਾਂਜੀ ਤੁਸੀਂ ਮਨਦੀਪ ਸਿੰਘ ਆਪਣਾ ਨਾਮ ਦੱਸ ਕੇ ਤੇ ਦੱਸ ਦੇਣਾ ਕਿ ਹਰਮਨ ਰੇਡੀਓ ਤੇ ਕਾਲ ਕੀਤੀ ਸੀ ਤੇ ਮੈਮ ਨੇ ਮੈਨੂੰ ਕਿਹਾ ਸੀ ਕਾਲ ਕਰਨ ਲਈ। ਠੀਕ ਹੈ ਜੀ।
ਹਾਂਜੀ ਮੈਮ, ਥੈਂਕ ਯੂ ਮੈਮ। ਇੱਕ ਕੁਐਸਚਨ ਮੈਮ ਮੇਰਾ ਹੋਰ ਸੀਗਾ ਮੈਮ, ਮੇਰੇ ਕਰੰਟਲੀ 85 ਪੁਆਇੰਟਸ ਹੈ ਅਕਾਊਂਟਿੰਗ ਦੇ ਵਿੱਚ ਹੀ, ਤੇ ਮੈਮ ਮੇਰੇ ਨਵੰਬਰ 'ਚ ਜੋ ਕਿ ਉਹਨਾਂ ਨੇ ਸਿੰਗਲ ਨੂੰ ਪੁਆਇੰਟ ਦੇਣਾ ਹੈ, ਮੇਰੇ ਨਵੰਬਰ 'ਚ ਵੀ 10 ਪੁਆਇੰਟ ਐਡ ਹੋ ਜਾਣਗੇ, ਮੈਨੂੰ ਚਾਂਸਿਸ ਹੈ ਕਿ ਐਡਲੇਡ ਦੇ ਵਿੱਚ
85 ਤੇ ਦੇਖੋ 85 ਤੇ ਫਿਰ ਵੀ ਚਾਂਸਸ ਹੈਗੇ ਨੇ ਇਨਵੀਟੇਸ਼ਨ ਆਉਣ ਦੇ, ਬਟ ਜਿਹੜੇ 10 ਪੁਆਇੰਟ ਐਡ ਹੋਣੇ ਉਹਨਾਂ ਨੂੰ ਭੁੱਲ ਜਾਓ, ਉਹ ਤਾਂ ਤੁਹਾਡੇ ਐਡ ਹੋਣੇ, ਉਹਨਾਂ ਬਾਕੀਆਂ ਦੇ ਵੀ ਐਡ ਹੋਣੇ, ਉਹਨਾਂ ਨੇ ਵੈਸੇ ਹੀ ਕੱਟ ਆਫ ਨੂੰ ਹਾਈ ਕਰ ਦੇਣਾ। ਠੀਕ ਹੈ ਜੀ।
ਹਾਂਜੀ
ਹਾਂਜੀ, ਵੈਸੇ 85 ਤੇ ਚਾਂਸਸ ਹੈਗੇ ਨੇ ਤੁਹਾਡੇ ਇਨਵੀਟੇਸ਼ਨ ਦੇ, ਬਟ ਇਹ ਨਾ ਹੋਵੇ ਕਿ ਡਿਪਾਰਟਮੈਂਟ 100-100 ਇਨਵੀਟੇਸ਼ਨ ਜੇ ਦਿੰਦਾ ਰਿਹਾ ਫੇਰ ਨਹੀਂ ਹੈਗੇ। ਠੀਕ ਹੈ, ਥੋੜੇ ਇਨਵੀਟੇਸ਼ਨ ਦੇ ਆਪਣੇ ਨੰਬਰ ਵਧਾਊਗਾ ਤਾਂ ਹੈਗੇ ਨੇ। ਠੀਕ ਹੈ ਜੀ।
ਹਾਂਜੀ ਮੈਮ, 4491।
ਹਾਂਜੀ ਸ਼ੁਕਰੀਆ ਮਨਦੀਪ, ਤੁਸੀਂ ਕਾਲ ਕਰ ਲੈਣਾ ਪ੍ਰਭਜੀਤ ਹੋਰਾਂ ਦੇ ਆਫਿਸ ਦੇ ਵਿੱਚ, ਸੋ
ਥੈਂਕ ਯੂ ਵੈਰੀ,
ਡਿਟੇਲ ਵਿੱਚ ਗੱਲ ਕਰ ਸਕਦੇ ਹੋ। ਧੰਨਵਾਦ ਧੰਨਵਾਦ। ਹਾਂਜੀ ਅਗਲਾ ਸਵਾਲ ਜੀ ਪੁੱਛ ਰਹੇ ਨੇ ਸ਼ਮਸ਼ੇਰ ਸੰਧੂ ਜੀ, ਇਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਸਾਂਝ ਬਣਾਈ ਸੀ, ਪ੍ਰੀਤ ਕੌਰ ਹੋਰਾਂ ਨੂੰ ਸ਼ਾਮਿਲ ਕਰਦੇ ਆ। ਅਗਲਾ ਸਵਾਲ ਉਹਨਾਂ ਦਾ ਜੀ, ਕਹਿੰਦੇ ਮੈਮ ਮੈਂ ਸਾਊਥ ਆਸਟ੍ਰੇਲੀਆ ਦਾ 190 UI ਲੌਂਚ ਕੀਤੀ ਆ, 65+5 ਪੁਆਇੰਟਸ 4 July ਤੇ ਵਿਦ ਰਜਿਸਟਰਡ ਨਰਸ NEC ਕੋਡ ਆਫਸ਼ੋਰ। ਮੈਮ ਕਦੋਂ ਤੱਕ ਕਹਿੰਦੇ ਚਾਂਸਸ ਆ ਇਨਵੀਟੇਸ਼ਨ ਆਉਣ ਦਾ, ਤੇ 489 ਕੁਈਨਸਲੈਂਡ ਵੀ ਪਾਇਆ ਜੀ 29 July ਨੂੰ, ਬਟ ਅਜੇ ਤੱਕ ਕੋਈ ਇਨਵੀਟੇਸ਼ਨ ਨਹੀਂ ਆਇਆ, ਹੈ ਕੋਈ ਚਾਂਸ ਜੀ?
ਪ੍ਰੀਤ ਕੌਰ ਜੀ, ਇਸ ਟਾਈਮ ਤੇ ਕਾਫੀ ਕੰਪੀਟੀਟਿਵ ਇਨਵਾਇਰਨਮੈਂਟ ਹੋਇਆ ਹੋਇਆ ਆਸਟ੍ਰੇਲੀਆ ਦੇ ਵਿੱਚ, ਤੇ ਬਾਕੀ ਰਹੀ ਗੱਲ ਕਿ ਕਿੰਨਾ ਟਾਈਮ ਲੱਗੇਗਾ, ਜੇ 190 ਦੀ ਗੱਲ ਕਰ ਰਹੇ ਹੋ ਤਾਂ ਅਪਰੋਕਸੀਮੇਟਲੀ ਜਿਹੜਾ ਸ਼ੋਅ ਹੋ ਰਿਹਾ ਸਾਊਥ ਆਸਟ੍ਰੇਲੀਆ ਦਾ ਟਾਈਮ, ਅਪਰੋਕਸੀਮੇਟਲੀ 8 ਵੀਕਸ ਤੱਕ ਲੱਗ ਸਕਦਾ ਉਹਨਾਂ ਦਾ, ਠੀਕ ਹੈ ਜੀ?
ਜੀ
ਕਿਉਂਕਿ 190 ਉਹਨਾਂ ਦੀ ਇਸ ਟਾਈਮ ਤੇ ਪ੍ਰਾਇੋਰਿਟੀ ਨਹੀਂ ਹੈਗੀ, ਉਹ ਸਾਰੀਆਂ 489 ਵਾਲੀਆਂ ਫਾਈਲਸ ਨੂੰ ਚੱਕ ਰਹੇ ਨੇ ਪਹਿਲਾਂ। ਤੇ ਬਾਕੀ ਕੁਈਨਸਲੈਂਡ ਵੀ ਕਦੋਂ ਕਰੇਗਾ ਵੀ ਡੋਂਟ ਨੋ, ਬਿਕੋਜ਼ ਉਹ ਆਪਣੇ ਜਿਹੜੇ ਇਨਵੀਟੇਸ਼ਨ ਰਾਊਂਡਸ ਨੇ ਉਹ ਪਬਲਿਸ਼ ਨਹੀਂ ਕਰਦੇ ਹੈਗੇ, ਸੋ ਉਹ ਜਸਟ ਆਪਣੇ ਵਰਕਲੋਡ ਦੇ ਹਿਸਾਬ ਨਾਲ ਚੱਲਦੇ ਨੇ। ਸੋ ਹਜੇ ਇਸ ਟਾਈਮ ਤੇ ਆਪਾਂ ਤੁਹਾਡੇ, ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਵਾਲ ਦਾ ਮੈਂ ਤੁਹਾਨੂੰ ਜਵਾਬ ਦੇ ਸਕਦੀ ਹਾਂ।
ਜੀ ਵਿਜੇ ਗਾਬਾ ਹੋਰਾਂ ਦਾ ਸਵਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਬਣੀ ਹੋਈ ਹੈ, ਉਸ ਨੂੰ ਸ਼ਾਮਲ ਕਰਦੇ ਹਾਂ 316 ਤੋਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
ਹਾਂਜੀ, ਮੈਂ ਲਖਵਿੰਦਰ ਬੋਲ ਰਿਹਾ ਜੀ।
ਹਾਂਜੀ ਹਾਂਜੀ ਲਖਵਿੰਦਰ ਜੀ, ਕੀ ਸਵਾਲ ਹੈ?
ਹਾਂਜੀ ਮੇਰਾ ਸਵਾਲ ਸੀ, ਹਾਂਜੀ ਮੇਰਾ ਸਵਾਲ ਸੀ ਕਿ ਮੈਂ ਜਿੱਦਾਂ ਮੈਨੇਜਰ ਅਪਲਾਈ ਕੀਤਾ ਸੀ 187 ਦੇ ਵਿੱਚ, ਆਰਐਸ ਨੂੰ ਪਾਇਆ ਸੀਗਾ, ਤੇ ਡਿਪਾਰਟਮੈਂਟ 2016 ਚ ਫਾਈਲ ਪਾਈ ਸੀਗੀ, ਤੇ ਉਸ ਤੋਂ ਬਾਅਦ ਮੇਰੀ ਨੋਮੀਨੇਸ਼ਨ ਰਿਫਿਊਜ਼ ਹੋ ਗਈ ਸੀਗੀ, ਤੇ ਪੇਪਰ ਅਟੈਚ ਨਹੀਂ ਕੀਤੇ, ਫਿਰ ਏਟੀ ਵਿੱਚ ਗਏ ਤੇ ਦੁਬਾਰਾ ਨੋਮੀਨੇਸ਼ਨ ਮੇਰੀ ਅਪਰੂਵ ਹੋ ਗਈ ਸੀਗੀ, ਤੇ ਉਸ ਤੋਂ ਬਾਅਦ ਦੇ ਵਿੱਚ 2018 ਜੁਲਾਈ ਦੇ ਵਿੱਚ ਮੇਰੀ ਨੋਮੀਨੇਸ਼ਨ ਅਪਰੂਵ ਹੋ ਗਈ ਸੀਗੀ, ਪਰ ਬਾਅਦ ਦੇ ਵਿੱਚ ਮੇਰੇ ਸਾਰੇ ਡਾਕੂਮੈਂਟ ਮੰਗੇ, ਜਿੱਦਾਂ ਉਹਨਾਂ ਨੇ ਪੁਲਿਸ ਕਲੀਅਰੈਂਸ ਵਗੈਰਾ ਮੰਗਿਆ, ਸਾਰੇ ਡਾਕੂਮੈਂਟੇਸ਼ਨ ਉਹਨਾਂ ਨੂੰ ਮੈਂ ਪ੍ਰੋਵਾਈਡ ਕਰ ਦਿੱਤੇ, ਮੈਡੀਕਲ ਵਗੈਰਾ ਵੀ। ਉਸ ਤੋਂ ਬਾਅਦ ਚ ਮੇਰਾ ਉਹਨਾਂ ਨੇ ਕੋਈ ਡਿਸੀਜਨ ਨਹੀਂ ਦਿੱਤਾ, ਸਟਿਲ ਹੁਣ ਤੱਕ ਮੈਂ ਵੇਟ ਕਰ ਰਿਹਾ ਜਿੱਦਾਂ ਆਪਣੇ ਵੀਜ਼ਾ ਦੀ। ਪਰ ਰੀਸੈਂਟਲੀ ਮੈਨੂੰ ਪਤਾ ਲੱਗਾ ਕਿ ਜਿਹੜਾ ਮੇਰਾ ਇੰਪਲੋਇਰ ਸੀਗਾ ਉਹ, ਉਹਨਾਂ ਦੀ ਜਿੱਦਾਂ ਫਾਈਲ ਖੋਲੀ ਆ ABS ਵਾਲਿਆਂ ਨੇ, ਆਸਟ੍ਰੇਲੀਅਨ ਬਾਰਡਰ ਫੋਰਸ ਵਾਲਿਆਂ ਨੇ, ਠੀਕ ਹੈ ਜੀ, ਤੇ ਮੇਰੇ ਇੰਪਲੋਇਰ ਨੇ ਦੱਸਿਆ ਕਿ ਉਹਦਾ ਜਿਹੜਾ ਆ ਬਾਰ ਲਗਾ ਕੇ 1 ਸਾਲ ਦਾ ਬਾਰ ਲਗਾ ਤਾ, ਤੇ ਉਹਦੀ ਸਪੋਂਸਰਸ਼ਿਪ ਕੈਂਸਲ ਕਰਤੀ ਉਹਨਾਂ ਨੇ, ਤੇ ਹਾਂਜੀ ਉਹ ਤੋਂ ਬਾਅਦ ਚ ਮਤਲਬ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਮੇਰੇ ਕੋਈ ਚਾਂਸ ਹੈ ਵੀਜ਼ਾ ਦੇ, ਜਾਂ ਮੈਂ ਤਾਂ ਸਟਿਲ ਉੱਥੇ ਕੰਮ ਕਰ ਰਿਹਾ ਰੀਜਨਲ ਏਜੰਸੀ ਦੇ ਵਿੱਚ।
ਹਾਂਜੀ ਅਗਲਾ ਸਵਾਲ ਵਿਜੇ ਗਾਬਾ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ, ਸਤਿ ਸ਼੍ਰੀ ਅਕਾਲ ਜੀ। ਜਸਟ ਵੰਡਰਿੰਗ, ਕਹਿੰਦੇ ਵਟ ਅਬਾਊਟ 189 ਇਨਵੀਟੇਸ਼ਨ ਔਨ 80 ਪੁਆਇੰਟਸ ਇਨ ਸੋਫਟਵੇਅਰ ਪ੍ਰੋਗਰਾਮਰ, ਆਈ ਐਮ ਵੇਟਿੰਗ ਫਾਰ, ਕਹਿੰਦੇ 2 ਮੰਥਸ, ਇਫ ਨੋ ਚਾਂਸ ਦੈਨ ਵਟਸ ਨੈਕਸਟ ਆਪਸ਼ਨ ਫਾਰ ਮੀ। ਪਰ ਤੁਹਾਨੂੰ
80 ਪੁਆਇੰਟਸ ਤੇ ਆਉਣਾ ਚਾਹੀਦਾ ਜੀ ਇਹਨਾਂ ਨੂੰ ਇਨਵੀਟੇਸ਼ਨ, ਨੈਕਸਟ ਆਪਸ਼ਨ ਨਹੀਂ ਮੈਨੂੰ ਪਤਾ ਤੁਹਾਡੇ
ਜੀ,
ਨੈਕਸਟ ਆਪਸ਼ਨਸ ਇਹੀ ਬਣਦੀਆਂ ਨੇ ਕਿ ਸਟੇਟ ਸਪੋਂਸਰਸ਼ਿਪ ਵਾਲੀਆਂ ਆਪਸ਼ਨਸ ਦਾ ਯੂ ਵਿਲ ਹੈਵ ਟੂ ਸੀ, ਹੈ ਨਾ, ਕਿੱਥੇ ਤੁਸੀਂ ਮੂਵ ਕਰ ਸਕਦੇ ਹੋ, ਕਿੱਥੇ ਤੁਹਾਡੇ ਲਈ ਓਪਰਚੁਨਿਟੀਜ਼ ਨਿਕਲ ਸਕਦੀਆਂ ਨੇ
ਜੀ।
190 ਵਾਲੀ ਆਪਸ਼ਨਸ ਵੀ ਦੇਖ ਸਕਦੇ ਹੋ ਤੁਸੀਂ, ਪਰਥ ਵਿੱਚ ਕਿਆ ਇਹ ਹੈਗੇ ਨੇ।
ਹਾਂਜੀ ਪਰਥ ਜੀ,
ਹਾਂਜੀ।
ਤੇ ਅੱਗੇ ਜੀ ਸਾਡੇ ਨਾਲ ਸੁਖਪ੍ਰੀਤ ਬਣੇ ਹੋਏ ਨੇ ਟੈਲੀਗ੍ਰਾਮ ਤੇ, ਤੇ ਇਹ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਹੈਵ ਅਪਲਾਈਡ 190 ਵਿਕਟੋਰੀਅਨ ਨੋਮੀਨੇਸ਼ਨ ਐਜ਼ ਅ ਸ਼ੈਫ, ਐਂਡ ਦੇ ਹੈਵ ਆਸਕਡ ਮੀ ਟੂ ਪ੍ਰੋਵਾਈਡ ਅ ਆਫਰ ਲੈਟਰ ਫਾਰ 6 ਕੰਟੀਨਿਊਸ ਮੰਥਸ ਦੈਟ ਆਈ ਸਬਮਿਟਡ ਟੂਡੇ।
ਕਿਹੜੀ ਵਾਲੀ ਕਹੀ ਹੈ ਇਹਨਾਂ ਨੇ, ਕਿੱਥੇ ਦੀ?
ਇਹਨਾਂ ਨੇ ਵਿਕਟੋਰੀਆ ਦੀ ਕਹੀ ਹੈ,
ਸ਼ੈਫ ਦੀ,
ਸ਼ੈਫ ਦੀ।
ਹਾਂ 190, ਦੇ ਹੈਵ ਆਸਕਡ ਫਾਰ ਅ ਜੌਬ ਆਫਰ।
ਹਾਂਜੀ ਇਹਨਾਂ ਨੇ 6 ਮਹੀਨੇ ਜਿਹੜੀ ਲਗਾਤਾਰ ਉਹਨਾਂ ਦੀ ਆਫਰ ਲੈਟਰ ਮੰਗੀ ਹੈ, ਤੇ ਕਹਿੰਦੇ ਇਹਨਾਂ ਨੇ ਉਹ ਵੀ ਜਮ੍ਹਾਂ ਕਰਾਤੀ ਆ, ਹੁਣ ਪੁੱਛ ਰਹੇ ਨੇ ਹਾਊ ਲੌਂਗ, ਕਹਿੰਦੇ ਦੇ ਵਿਲ ਟੇਕ ਫਾਰ ਨੋਮੀਨੇਸ਼ਨ ਦਾ, ਹਾਊ ਮੈਨੀ ਚਾਂਸਸ ਆਈ ਹੈਵ।
ਦੇਖੋ ਜੇ ਜੋ ਤੁਸੀਂ ਮੰਗਿਆ ਸੀ ਜੇ ਉਹਨਾਂ ਨੇ ਤੁਹਾਨੂੰ ਤੁਸੀਂ ਪ੍ਰੋਵਾਈਡ ਕਰ ਦਿੱਤਾ ਗਾ, ਤਾਂ ਹੁਣ ਤਾਂ ਨੈਕਸਟ ਤਾਂ ਫਿਰ ਤੁਹਾਡੀ ਅਪਰੂਵਲ ਹੀ ਆਉਣੀ ਚਾਹੀਦੀ ਹੈ। ਬਾਕੀ ਕਿੰਨਾ ਟਾਈਮ ਲੈਣਗੇ, ਵੈਸੇ ਉਹਨਾਂ ਦਾ 12 ਵੀਕਸ ਆ ਪ੍ਰੋਸੈਸਿੰਗ ਟਾਈਮ ਜਿਹੜਾ, 3 ਮਹੀਨੇ ਤੱਕ ਟੋਟਲ
ਜੀ,
ਠੀਕ ਹੈ ਜੀ। ਪਰ ਓਬਵੀਅਸਲੀ ਰਿਕੁਐਸਟ ਤੋਂ ਬਾਅਦ 1 ਮਹੀਨਾ ਤੁਸੀਂ ਹੋਰ ਐਡ ਕਰ ਲਓ, ਤਰ੍ਹਾਂ ਨਾਲ ਦੇਖੇ ਜਾਏ
ਜੀ। ਤੇ ਅਗਲਾ ਸਵਾਲ ਦਿਲਪਿੰਦਰ ਸੰਧੂ ਪੁੱਛ ਰਹੇ ਨੇ ਈਮੇਲ ਦੇ ਜ਼ਰੀਏ, ਕਹਿੰਦੇ ਆਈ ਐਮ ਸਟੱਡੀਿੰਗ ਮਾਸਟਰਸ ਆਫ ਐਜੂਕੇਸ਼ਨ ਐਜੂਕੇਸ਼ਨਲ ਸਟੱਡੀਜ਼ ਇਨ ਬ੍ਰਿਸਬਨ, ਆਈ ਡਨ ਬੀਐਡ ਐਂਡ ਐਮਐਸਸੀ ਫਰੋਮ ਇੰਡੀਆ, ਵਟ ਇਜ਼ ਦ ਸਕੋਪ ਫਾਰ ਪੀਆਰ ਇਨ ਮਾਈ ਕਰੰਟ ਕੋਰਸ, ਔਰ ਇਫ ਆਈ ਹੈਵ ਟੂ ਚੇਂਜ ਕੋਰਸ ਵਟ ਇਜ਼ ਬੈਸਟ ਸੂਟੇਬਲ ਫਾਰ ਮੀ।
ਤੁਹਾਡੇ ਬੈਕਗ੍ਰਾਉਂਡ ਦੇ ਹਿਸਾਬ ਨਾਲ ਮਾਸਟਰ ਆਫ ਟੀਚਿੰਗ ਬਹੁਤ ਅੱਛੀ ਆਪਸ਼ਨ ਆ ਤੁਹਾਡੇ ਲਈ, ਤੇ ਜਿਹੜੀ ਆਲਰੇਡੀ ਬੀਐਡ ਕੀਤੀ ਹੋਈ ਆ ਉਹਦੇ ਬੇਸਿਸ ਤੇ ਵੀ ਤੁਸੀਂ ਆਪਣੀ ਸਕਿੱਲਸ ਅਸੈਸਮੈਂਟ ਕਰਾ ਸਕਦੇ ਹੋ। ਜੇ ਤੁਹਾਡੇ ਕੋਲ 8877 ਬੈਂਡਸ ਤੁਸੀਂ ਆਇਲਸ ਅਕੈਡਮਿਕ ਚ ਲੈ ਲੈਂਦੇ ਹੋ, 18 ਲਿਸਨਿੰਗ, 18 ਸਪੀਕਿੰਗ ਐਂਡ 7 ਅਦਰ ਮੋਡਿਊਲਸ, ਹਾਂਜੀ ਫਿਰ ਤੁਸੀਂ ਅੱਗੇ ਆਪਣੀਆਂ 189, 190, 489 ਆਪਸ਼ਨਸ, ਇਹ ਸਾਰੀਆਂ ਆਪਸ਼ਨਸ ਤੁਹਾਡੇ ਲਈ ਖੁੱਲੀਆਂ ਨੇ ਫਿਰ
ਜੀ। ਅਗਲਾ ਸਵਾਲ ਦੀਪ ਗਿੱਧਾ ਈਮੇਲ ਦੇ ਜ਼ਰੀਏ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਆਈ ਐਮ ਔਨ 489 ਵੀਜ਼ਾ, ਆਈ ਐਮ ਲਿਵਿੰਗ ਇਨ ਵੈਸਟਰਨ ਆਸਟ੍ਰੇਲੀਆ ਰੀਜਨਲ ਏਰੀਆ ਐਂਡ ਡਰਾਈਵਿੰਗ ਓਵਰ ਓਵਰ ਦੇਅਰ, My query is that can I pick a passenger from regional and drop in Perth city?
ਦੇਖੋ ਇਹ ਥੋੜਾ ਨਾ ਗ੍ਰੇ ਏਰੀਆ ਹੈ ਜਿਹੜੀ ਤੁਹਾਡੀ ਕੰਡੀਸ਼ਨ ਆ 887 ਵੀਜ਼ਾ ਜਦੋਂ ਤੁਸੀਂ ਲੈਣਾ ਵਾ ਉਹਦੇ ਹਿਸਾਬ ਨਾਲ ਤੁਸੀਂ ਕੰਮ ਜਿਹੜਾ ਰੀਜਨਲ 'ਚ ਹੀ ਕਰਨਾ ਵਾ ਸੋ ਜੇ ਹੁਣ ਤੁਸੀਂ ਮੈਕਸਿਮਮ ਟਾਈਮ ਪਰਥ ਸਿਟੀ 'ਚ ਕਰਾ ਚੱਲ ਚੱਲ ਰਿਹਾ ਤੁਹਾਡਾ ਕੰਮ ਤਾਂ ਦੈਟ ਮੀਨਸ ਤੁਸੀਂ ਐਕਚੁਅਲ 'ਚ ਰੀਜਨਲ 'ਚ ਨਹੀਂ ਜੋਬ ਕਰ ਰਹੇ ਸੀ ਸੋ ਪਰ ਹਾਂ ਜੇ ਲੈਟਸ ਸੇ ਕਿ ਤੁਸੀਂ ਰੀਜਨਲ 'ਚੋਂ ਪਿੱਕ ਕਰਕੇ ਡ੍ਰੌਪ ਕਰਕੇ ਵਾਪਿਸ ਆ ਗਏ ਤਾਂ ਬਟ ਮੋਸਟ ਆਫ ਦਾ ਟਾਈਮ ਯੂ ਆਰ ਡਰਾਈਵਿੰਗ ਇਨ ਰੀਜਨਲ ਤਾਂ ਕੋਈ ਪ੍ਰੋਬਲਮ ਨਹੀਂ ਹੈ
ਜੀ ਸੰਦੀਪ ਕੌਰ ਅਗਲਾ ਸਵਾਲ ਫੇਸਬੁੱਕ ਤੇ ਕਰ ਰਹੇ ਨੇ ਕਹਿੰਦੇ ਮੈਮ ਇਫ ਆਈ ਆਈ ਵਿਲ ਡੂ ਮਾਈ ਬੀਐਸਸੀ ਫਰਮ ਡੇਕਨ ਇਨ ਨਰਸਿੰਗ ਕੈਨ ਆਈ ਵਿਲ ਬੀ ਐਲੀਜੀਬਲ ਫਾਰ ਰੈਜ਼ੀਡੈਂਸੀ ਐਜ਼ ਆਈ ਗਾਟ ਕ੍ਰੈਡਿਟ ਫਾਰ 2 ਇਅਰਸ ਐਜ਼ ਆਈ ਹੈਵ ਟੂ ਡੂ ਫਾਰ 1 ਇਅਰ ਇੱਕ ਸਾਲ
ਕ੍ਰੈਡਿਟ ਜੀ ਤੁਸੀਂ 2 ਸਾਲ ਦੇ ਲੈ ਕੇ ਕੀ ਕਰਨੇ ਘੱਟੋ ਘੱਟ 2 ਸਾਲ ਦੀ ਸਟੱਡੀ ਕਰ ਲਓ ਕਿਉਂਕਿ ਪੁਆਇੰਟਸ ਵੀ ਮਿਲ ਜਾਣਗੇ ਤੁਹਾਨੂੰ 2 ਸਾਲ ਦੀ ਸਟੱਡੀ ਦੇ ਜਿਹੜੀ ਕਿ ਆਪਣੀ ਆਸਟ੍ਰੇਲੀਅਨ ਸਟੱਡੀ ਦੇ ਤੇ ਅੱਗੇ ਤੁਸੀਂ TRV ਲੌਂਚ ਕਰ ਸਕਦੇ ਹੋ ਉਹਦੇ ਬੇਸਿਸ ਤੇ ਤਾਂ ਤੁਸੀਂ ਆਪਣੀ ਆਪਸ਼ਨ ਸਕਿੱਲ ਕਰ ਰਹੇ ਹੋ 2 ਸਾਲ ਦੇ ਕ੍ਰੈਡਿਟ ਲੈ ਕੇ
ਬਿਲਕੁਲ ਅਗਲਾ ਸਵਾਲ ਸੁਖਦੇਵ ਸਿੰਘ ਪੁੱਛ ਰਹੇ ਨੇ ਜੀ ਸਬ ਕਲਾਸ 1 ਟੂ 4 ਦੇ ਬਾਰੇ ਕਹਿੰਦੇ ਦੱਸੋ ਜੀ
ਮੈਨੂੰ ਵੀ ਸਰਚ ਕਰਨੀ ਪੈਣੀ ਹੈ ਜੀ ਕਿਹੜੀ ਨਵੀਂ ਸਬ ਕਲਾਸ ਹੈ
ਸੋ 1 2
ਅੱਛਾ ਡਿਸਟਿੰਗੁਇਸ਼ ਟੈਲੈਂਟ ਵੀਜ਼ਾ ਦੀ ਗੱਲ ਕਰ ਰਹੇ ਨੇ ਡਿਸਟਿੰਗੁਇਸ਼ ਟੈਲੈਂਟ ਹੋਣਾ ਚਾਹੀਦਾ ਜੀ ਤੁਹਾਡੇ ਵਿੱਚ ਹੈਗਾ ਤਾਂ ਤੁਸੀਂ ਇਹ ਵੀਜ਼ਾ ਲੌਂਚ ਕਰ ਸਕਦੇ ਹੋ
ਜੀ ਤੇ ਇੱਧਰ ਸੁਖਪ੍ਰੀਤ ਸਾਨੂੰ ਧੰਨਵਾਦ ਕਰ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਟੈਲੀਗ੍ਰਾਮ ਦੇ ਜ਼ਰੀਏ ਸੰਧੂ ਜੀ ਸਾਡੇ ਨਾਲ ਜੁੜੇ ਨੇ ਇਹਨਾਂ ਨੇ ਪੁੱਛਿਆ ਕਰੰਟਲੀ ਆਈ ਐਮ ਸਟੱਡੀਿੰਗ ਮਾਸਟਰਸ ਆਫ ਐਜੂਕੇਸ਼ਨ ਸਟੱਡੀਜ਼ ਇਨ ਬ੍ਰਿਸਬਨ ਆਈ ਹੈਵ ਡਨ ਐਮਐਸਸੀ ਮੈਨੂੰ ਲੱਗਦਾ ਇਹਨਾਂ ਨੇ ਇੱਧਰ
ਹੁਣੇ ਹੁਣੇ
ਵੀ
ਆਪਾਂ ਜਵਾਬ ਦਿੱਤਾ
ਬਿਲਕੁਲ ਇੱਧਰ ਵੀ ਸਵਾਲ ਪੁੱਛ ਲਿਆ ਔਰ 2 ਵਾਰ ਦੋਨੋਂ ਜਗ੍ਹਾ ਨਾ ਕਰਿਆ ਕਰੋ ਜੀ ਇੱਕ ਜਗ੍ਹਾ ਕਰ ਲਿਆ ਕਰੋ ਸਵਾਲ ਕਿਉਂਕਿ ਇੱਧਰ ਕਾਫੀ ਜ਼ਿਆਦਾ ਹੋ ਜਾਂਦੇ ਆ ਤੇ ਇੰਦਰਜੋਤ ਸਿੰਘ ਸਿੱਧੂ ਇਹ ਪੁੱਛ ਰਹੇ ਨੇ ਕਹਿੰਦੇ ਮੈਂ ਐਮਐਸਸੀ ਐਗਰੀਕਲਚਰ 'ਚ PR ਹੈਗੀ ਹੈ ਜੀ ਪੁੱਛ ਰਹੇ ਆ ਜੀ
ਦੇਖੋ ਸਿੱਧੇ ਤੌਰ ਤੇ ਨਹੀਂ ਹੈਗੀ ਜਿਵੇਂ ਤੁਸੀਂ ਜੇ ਐਗਰੀਕਲਚਰ ਦੀ ਫੀਲਡ 'ਚ ਕੰਮ ਕਰਦੇ ਹੋ ਉਹਦੀਆਂ ਆਕੂਪੇਸ਼ਨ ਆਊਟਕਮ ਆਪਾਂ ਦੇਖਣਾ ਹੁੰਦਾ ਵਾ ਆਕੂਪੇਸ਼ਨ ਆਊਟਕਮ ਕੀ ਆ ਆਕੂਪੇਸ਼ਨ ਆਊਟਕਮ ਯੂ ਕੈਨ ਬਿਕਮ ਐਗਰੀਕਲਚਰ ਕੰਸਲਟੈਂਟ ਹੁਣ ਜੇ ਤੁਸੀਂ ਐਗਰੀਕਲਚਰ ਕੰਸਲਟੈਂਟ ਦੇ ਤੌਰ ਤੇ ਕੁਛ ਵੀ ਪਾਉਣਾ ਗਏ ਯੂ ਨੀਡ ਐਕਸਪੀਰੀਅੰਸ ਕੱਲੀ ਐਮਐਸਸੀ ਐਗਰੀਕਲਚਰ ਕਰਕੇ ਤੁਹਾਨੂੰ ਐਗਰੀਕਲਚਰ ਕੰਸਲਟੈਂਟ ਦੀ ਸਕਿੱਲ ਅਸੈਸਮੈਂਟ ਨਹੀਂ ਮਿਲਦੀ ਮਿਨੀਮਮ ਆਫ 1 ਇਅਰ ਪੋਸਟ ਕੁਆਲੀਫਿਕੇਸ਼ਨ ਹੈ ਨਾ ਕਿ ਐਕਸਪੀਰੀਅੰਸ ਚਾਹੀਦਾ ਹਾਂ ਜੇ ਤੁਸੀਂ ਐਕਸਪੀਰੀਅੰਸ ਲੈ ਲੈਂਦੇ ਤਾਂ ਹਾਂ ਅੱਗੇ ਤੁਹਾਡੀਆਂ ਆਪਸ਼ਨਸ ਖੁੱਲੀਆਂ ਨੇ
ਬਿਲਕੁਲ ਤੇ ਅਗਲਾ ਸਵਾਲ ਜਸਪ੍ਰੀਤ ਸਿੰਘ ਪੁੱਛ ਰਹੇ ਨੇ ਸਤਿ ਸ਼੍ਰੀ ਅਕਾਲ ਬਲਾਈਏ ਸਤਿ ਸ਼੍ਰੀ ਅਕਾਲ ਜੀ ਕੈਨ ਯੂ ਪਲੀਜ਼ ਟੈਲ ਮੀ ਆਰ ਯੂ ਗਾਇਜ਼ ਓਪਨ ਔਨ ਸੈਟਰਡੇ ਐਸ ਵੈਲ
ਨਹੀਂ ਜੀ ਸੈਟਰਡੇ ਨਹੀਂ ਜੀ ਟੂ ਮੱਚ ਹੋ ਜਾਂਦਾ
ਜੀ
ਹਾਲ ਦੀ ਘੜੀ ਨਹੀਂ ਬਟ ਮੇ ਬੀ ਇਨ ਫਿਊਚਰ
ਠੀਕ ਅੱਛਾ ਸੁਖਦੇਵ ਸਿੰਘ ਦੁਬਾਰਾ ਫਿਰ ਪੁੱਛ ਰਹੇ ਨੇ ਕਹਿੰਦੇ ਡਿਸਟਿੰਗੁਇਸ਼ਡ ਟੈਲੈਂਟ ਵੀਜ਼ਾ ਡਨ PhD ਇਨ ਸਾਇੰਸ ਐਂਡ ਰਿਸਰਚ ਐਕਸਪੀਰੀਅੰਸ ਵਿਦ ਡਿਊਕ ਯੂਨੀਵਰਸਿਟੀ ਯੂਐਸਏ
ਦੇਖੋ ਮੈਂ ਥੋੜਾ ਜਿਹਾ ਉਹਨਾਂ ਦੀ ਵੈਬਸਾਈਟ ਤੋਂ ਤੁਹਾਨੂੰ ਪੜ੍ਹ ਕੇ ਦੱਸ ਦਿੰਦੀ ਹਾਂ ਤਾਂ ਮੇ ਬੀ ਸ਼ਾਇਦ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਹੋ ਜਾਵੇ ਵੀ ਇਫ ਯੂ ਹੈਵ ਐਨ ਇੰਟਰਨੈਸ਼ਨਲੀ ਰੈਕਗਨਾਈਜ਼ਡ ਰੈਕਰਡ ਆਫ ਐਕਸੈਪਸ਼ਨਲ ਐਂਡ ਆਊਟਸਟੈਂਡਿੰਗ ਅਚੀਵਮੈਂਟ ਇਨ ਵਨ ਆਫ ਦ ਫੋਲੋਇੰਗ ਏਰੀਆਜ਼ ਅ ਪ੍ਰੋਫੈਸ਼ਨ ਅ ਸਪੋਰਟ ਦੀ ਆਰਟਸ ਅਕੈਡਮੀਆ ਐਂਡ ਰਿਸਰਚ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮਤਲਬ ਐਕਸੈਪਸ਼ਨਲ ਹੋ ਤਾਂ ਹਾਂਜੀ ਇਹ ਵੀਜ਼ਾ ਪੈ ਸਕਦਾ
ਜੀ ਤੇ ਨਾਨੂ ਨਿਖਿਲ ਪੁੱਛ ਰਹੇ ਨੇ ਵਟ ਅਬਾਊਟ ਕਹਿੰਦੇ ਡਾਰਵਿਨ 491 ਵੀਜ਼ਾ ਸ਼ੁਰੂਆਤ ਦੇ ਵਿੱਚ
ਹਾਂਜੀ 489 ਬੰਦ ਹੋ ਰਿਹਾ ਤੇ 491 ਉਹਨੂੰ ਰਿਪਲੇਸ ਕਰ ਲੇਗਾ ਤੇ ਕੰਡੀਸ਼ਨਸ ਆਪਾਂ ਇਹੀ ਅਸਿਊਮ ਕਰ ਰਹੇ ਹਾਂ ਕਿ ਜਿਹੜੀਆਂ 489 ਵਾਲੀਆਂ ਸੀ ਉਹੀ ਕੈਰੀ ਆਨ ਹੋ ਜਾਣਗੀਆਂ 491 ਤੇ
ਜੀ ਤੇ ਅਗਲਾ ਸਵਾਲ ਕਰ ਰਹੇ ਨੇ ਜੀ ਸ਼ਸ਼ੀ ਰੰਧਾਵਾ ਜੀ ਕਹਿੰਦੇ ਮੈਮ ਵਟ ਇਜ਼ ਦਾ ਮਿਨੀਮਮ ਓਨ ਪੁਆਇੰਟਸ ਰਿਕੁਆਇਰਡ ਟੂ ਬੀ ਐਲੀਜੀਬਲ ਫਾਰ 190 ਵੀਜ਼ਾ ਪਲੀਜ਼
ਓਨ ਪੁਆਇੰਟਸ ਮਿਨੀਮਮ 60 ਪੁਆਇੰਟਸ ਆਫ ਯੂਰ ਓਨ ਤੇ 5 ਤੁਹਾਨੂੰ ਸਟੇਟ ਦਿੰਦੀ ਹੈ 65 ਤੇ ਤੁਸੀਂ ਐਲੀਜੀਬਲ ਹੋ ਜਾਂਦੇ ਹੋ EOI ਲੌਂਚ ਕਰਨ ਲਈ 190 ਵੀਜ਼ਾ ਦੇ
ਨਾਨੂ ਜੀ ਤੁਸੀਂ ਬਹੁਤ ਜ਼ਿਆਦਾ ਰਿਪੀਟ ਕਰ ਰਹੇ ਹੋ ਆਪਣਾ ਸਵਾਲ ਤੇ ਸਵਾਲ ਤੁਹਾਡਾ ਕੀ ਹੈ 491 ਵੀਜ਼ਾ ਫਾਰ
ਫਿਰ ਮੁੜ ਕੇ ਸਕਸੈਸ ਰੇਟ ਪੁੱਛ ਰਹੇ
ਸਕਸੈਸ ਰੇਟ ਪੁੱਛ ਰਹੇ
ਸਕਸੈਸ ਰੇਟ ਬਹੁਤ ਵਧੀਆ ਜਿਹੜਾ ਡਾਰਵਿਨ ਮੂਵ ਹੋ ਗਿਆ ਉਹਦਾ ਸਕਸੈਸ ਰੇਟ ਕਾਫੀ ਅੱਛਾ ਹੈ
ਜੀ ਯਾਦਵਿੰਦਰ ਸਿੰਘ ਸੰਧੂ ਅਗਲਾ ਸਵਾਲ ਪੁੱਛ ਰਹੇ ਨੇ ਕਹਿੰਦੇ ਹੈਵ 80 ਪੁਆਇੰਟਸ ਇਨ IT ਸਿਕਿਉਰਿਟੀ ਕਜ਼ਨ ਸਿਸਟਰ ਲਿਵਿੰਗ ਇਨ ਵਿਕਟੋਰੀਆ ਰੀਜਨਲ ਆਈ ਐਮ ਗੋਇੰਗ ਟੂ ਅਪਲਾਈ ਇਨ ਦਸੰਬਰ ਵਿਦ ਪੋਜ਼ਿਟਿਵ ਸਕਿੱਲ ਅਸੈਸਮੈਂਟ ਐਨੀ ਚਾਂਸ ਫਾਰ ਫੈਮਿਲੀ ਰੀਜਨਲ ਸਪਾਂਸਰ
ਬਿਲਕੁਲ ਜੀ ਤੁਹਾਡੇ ਗੁੱਡ ਚਾਂਸਸ ਬਣ ਜਾਣੇ ਨੇ 491 ਜਿਹੜਾ ਫੈਮਿਲੀ ਸਪਾਂਸਰਡ ਰੀਜਨਲ ਆ ਰਿਹਾ ਜੇ ਤੁਹਾਡੀ ਸਿਸਟਰ ਰੀਜਨਲ ਚ ਰਹਿ ਰਹੀ ਹੈ ਤਾਂ ਤੁਹਾਨੂੰ ਇਨਵੀਟੇਸ਼ਨ ਆ ਜਾਣਾ ਚਾਹੀਦਾ ਇਹਦਾ
ਜੀ ਅਗਲਾ ਸਵਾਲ ਕਰ ਰਹੇ ਨੇ ਹਰਪ੍ਰੀਤ ਸਿੰਘ ਮੈਮ ਇਸ PR ਇਨ 482 ਵੀਜ਼ਾ ਨਾਓ
ਬਿਲਕੁਲ ਜੀ 482 ਚ ਹੈਗੀ ਹੈ ਜੇ ਤੁਹਾਡੀ ਆਕੂਪੇਸ਼ਨ MLTSSL ਲਿਸਟ ਤੇ ਹੈਗੀ ਆ 482 ਤੁਹਾਨੂੰ ਗ੍ਰਾਂਟ ਹੋ ਗਿਆ ਤਾਂ ਤੁਸੀਂ 3 ਸਾਲ ਸੇਮ ਇੰਪਲੋਇਰ ਨਾਲ ਕੰਮ ਕਰ ਲਿਆ 3 ਸਾਲ ਬਾਅਦ ਤੁਹਾਡੇ ਇੰਪਲੋਇਰ ਨੇ ਤੁਹਾਨੂੰ ENS ਲਈ ਨੋਮੀਨੇਟ ਕਰਤਾ ਤਾਂ ਉਹਦੇ ਵਿੱਚ PR ਹੈਗੀ ਹੈ
ਜੀ ਜੱਗੀ ਸਾਨੂੰ ਪੁੱਛ ਰਹੇ ਨੇ, ਕਹਿੰਦੇ ਮੈਲਬਰਨ ਜਾਂ ਬ੍ਰਿਸਬੇਨ ਦੇ ਵਿੱਚ ਬ੍ਰਿਜਿੰਗ ਪ੍ਰੋਗਰਾਮ ਨਰਸਿੰਗ ਦੀ
ਬ੍ਰਿਜਿੰਗ
ਨਰਸਿੰਗ ਦਾ
ਪ੍ਰੋਗਰਾਮ ਦੀ ਗੱਲ ਨਾ ਕਰੋ ਜੀ, ਬਹੁਤ ਮੁਸ਼ਕਿਲ ਐਡਮਿਸ਼ਨਸ ਹੋ ਰਹੀਆਂ ਨੇ ਉਹਦੇ ਵਿੱਚ। ਇਹ ਨਹੀਂ ਹੈਗੀ ਆਪਸ਼ਨ ਕਿ ਮੈਲਬਰਨ ਮਿਲ ਰਿਹਾ ਕਿ ਬ੍ਰਿਸਬੇਨ, ਇਹ ਪੁੱਛ ਰਹੋ ਕਿ ਮਿਲ, ਇਹ ਪੁੱਛੋ ਕਿ ਮਿਲ ਵੀ ਰਿਹਾ ਕਿ ਨਹੀਂ।
ਜੀ ਤੇ ਅਗਲਾ ਸਵਾਲ ਸੈਣੀ ਸੈਣੀ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ, ਸਤਿ ਸ਼੍ਰੀ ਅਕਾਲ ਜੀ, ਆਈ ਡਿਡ ਮਾਈ ਬੈਚਲਰ ਐਂਡ ਐਕਸਟੈਂਡਡ ਮਾਈ ਸਟੂਡੈਂਟ ਵੀਜ਼ਾ ਫਾਰ ਮਾਸਟਰ, ਬਟ ਆਈ ਆਫਟਰ 5 ਮੰਥਸ ਆਫ ਬੈਚਲਰ ਵਾਇਲ ਐਨਰੋਲਡ ਇਨ ਮਾਸਟਰਸ ਆਈ ਅਪਲਾਈਡ ਫਾਰ ਟੀ ਆਰ ਔਨ ਦਾ ਬੇਸਿਸ ਆਫ ਮਾਈ ਬੈਚਲਰ ਡਿਗਰੀ ਐਂਡ ਗੋਟ ਇਟ, ਦੈਨ ਆਈ ਗੈਟ ਮਾਈ ਸੀ ਓ ਈ ਕੈਂਸਲ ਫਾਰ ਮਾਸਟਰਸ, ਇਫ ਆਈ ਵਾਂਟ ਕੈਨ ਆਈ ਅਪਲਾਈ ਅਨਦਰ ਸਟੂਡੈਂਟ ਵੀਜ਼ਾ ਵੈਨ ਆਈ ਫਿਨਿਸ਼ ਮਾਈ ਟੀ ਆਰ?
ਬਿਲਕੁਲ ਕਰ ਸਕਦੇ ਜੀ, ਜੇ ਦੁਬਾਰਾ ਤੁਹਾਨੂੰ ਮਾਸਟਰਸ ਵਾਲੇ ਐਡਮਿਸ਼ਨ ਦੇ ਦੇਣ, ਨਵੀਂ ਸੀ ਓ ਈ ਦੇ ਦੇਣ, ਜਿਹੜੀ ਕਿ ਮੈਨੂੰ ਲੱਗਦਾ ਕਿ ਨਹੀਂ ਦੇਣਗੇ, ਪਰ ਹਾਂ ਜੇ ਦੇ ਦਿੰਦੇ ਨੇ ਤਾਂ ਹਾਂ ਕੋਈ ਪ੍ਰੋਬਲਮ ਨਹੀਂ, ਕਰ ਸਕਦੇ ਹੋ ਤੁਸੀਂ ਸਟੂਡੈਂਟ ਵੀਜ਼ਾ।
ਜੀ ਤੇ ਅਭਿਸ਼ੇਕ ਪ੍ਰੈਸ਼ਰ ਪੁੱਛ ਰਹੇ ਨੇ ਜੀ, 190 ਨਿਊ ਸਾਊਥ ਵੇਲਸ ਇਨ ਅਕਾਊਂਟਿੰਗ ਦਾ ਵੇਟਿੰਗ ਟਾਈਮ ਕੀ ਹੈ ਜੀ?
ਆਲਰੇਡੀ ਵੈਸੇ ਉਹਨਾਂ ਨੇ ਇਨਵੀਟੇਸ਼ਨਸ ਦੇਣੇ ਸ਼ੁਰੂ ਕਰ ਦਿੱਤੇ ਨੇ, ਇੱਕ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਉਹਨਾਂ ਦਾ ਪਿਛਲੇ ਹਫਤੇ।
ਸੋ ਧਿਆਨ ਰੱਖੋ ਜੀ, ਬੜਾ ਧਿਆਨ ਰੱਖ ਕੇ ਚੱਲਣ ਦੀ ਲੋੜ ਹੈ। ਇਸ ਵੇਲੇ ਇੰਦਰਜੀਤ ਮਾਨ ਪੁੱਛ ਰਹੇ ਨੇ, ਕਹਿੰਦੇ ਮੈਮ ਵੀ ਵਾਂਟ ਟੂ ਡੂ ਟ੍ਰੇਡ ਕੋਰਸ ਐਂਡ ਜੌਬ ਰੈਡੀ ਇਨ ਰੀਜਨਲ ਕੁਈਨਜ਼ਲੈਂਡ ਇਨ ਟੀ ਆਰ ਵੀਜ਼ਾ, ਇਜ਼ ਇਟ ਫਾਈਨ ਜੀ?
ਬਿਲਕੁਲ ਜੀ, ਬਿਲਕੁਲ ਸਹੀ ਹੈ।
ਰੇਖਾ ਸੈਣੀ ਪੁੱਛ ਰਹੇ ਨੇ, ਡਿਪਲੋਮਾ ਆਫ ਨਰਸਿੰਗ ਰਿਕੁਆਇਰਮੈਂਟਸ ਪੁੱਛ ਰਹੇ ਨੇ।
7-inch ਬੈਂਡ ਚਾਹੀਦੇ ਨੇ ਜੀ ਡਿਪਲੋਮਾ ਆਫ ਨਰਸਿੰਗ ਚ ਐਡਮਿਸ਼ਨ ਲੈਣ ਲਈ, ਤੇ ਮੁੜ ਕੇ ਤੁਹਾਡੀ ਰਜਿਸਟ੍ਰੇਸ਼ਨ ਜਦੋਂ ਡਿਪਲੋਮਾ ਫਿਨਿਸ਼ ਹੋ ਜਾਂਦਾ ਉਹਦੇ ਲਈ ਵੀ 7-inch ਚਾਹੀਦੇ ਹੁੰਦੇ ਨੇ, ਤੇ 7-inch ਨਾਲ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਡਿਪਲੋਮਾ ਪਲੱਸ 7-inch ਨਾਲ, ਤੇ ਉਸ ਤੋਂ ਬਾਅਦ ਤੁਹਾਡੇ ਕੋਲ 489 ਦਾ ਕਿ ਬੰਦ ਹੋ ਰਿਹਾ, 491 ਤੇ 190 ਦੀਆਂ ਆਪਸ਼ਨਸ ਹੋਣਗੀਆਂ।
ਜੀ ਵਿਸ਼ਾਂਤ ਕੁਮਾਰ ਪੁੱਛ ਰਹੇ ਨੇ 189 ਵੀਜ਼ਾ ਦੇ ਰਿਗਾਰਡਿੰਗ, ਸਵਾਲ ਤੁਹਾਡਾ ਵਿਸ਼ਾਂਤ ਜੀ ਬਹੁਤਾ ਕਲੀਅਰ ਤਾਂ ਨਹੀਂ ਹੈ, 189 ਵੀਜ਼ਾ ਦੇ ਰਿਗਾਰਡਿੰਗ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ, ਤੇ ਸਵਾਲ ਥੋੜਾ ਜਿਹਾ ਕਲੀਅਰ ਜ਼ਰੂਰ ਕਰਿਆ ਕਰੋ। ਅਗਲਾ ਸਵਾਲ ਤਜਿੰਦਰ ਅਮਰ ਹੁਰਾ ਦਾ ਲੈਣੇ ਆ ਜੀ, ਇਹ ਕਹਿੰਦੇ ਇਜ਼ ਇਟ ਈਜ਼ੀ ਟੂ ਟੇਕ ਐਡਮਿਸ਼ਨ ਇਨ ਬ੍ਰਿਜਿੰਗ ਕੋਰਸ ਇਨ ਨੈਕਸਟ 5 to 6 ਮੰਥਸ?
ਤਜਿੰਦਰ ਜੀ, ਹਾਈ ਪ੍ਰੋਬੇਬਿਲਿਟੀ ਹੈ ਕਿ ਜਨਵਰੀ 2020 ਤੋਂ ਆਇਰਨ ਪ੍ਰੋਗਰਾਮ ਦੇ ਥਰੂ ਇੰਟਰਨੈਸ਼ਨਲ ਨਰਸਿਸ ਦਾ ਜਿਹੜਾ ਕਿ ਰਜਿਸਟ੍ਰੇਸ਼ਨ ਨਾ ਹੋਵੇ, ਕਿਉਂਕਿ ਏਪਰਾ ਦੇ ਨਵੇਂ ਜਿਹੜਾ ਅਸੈਸਮੈਂਟ ਬੇਸਡ ਮਾਡਲ ਆ ਉਹ ਆ ਰਿਹਾ। ਸੋ ਇਟ ਇਜ਼ ਡੈਫੀਨੇਟਲੀ ਹੈਪਨਿੰਗ, ਕਿਉਂਕਿ ਏਪਰਾ ਵੱਲੋਂ ਸਾਨੂੰ ਅਪਡੇਟ ਵੀ ਆਇਆ ਵਾ, ਤੇ ਉਹਦੇ ਰਿਗਾਰਡਿੰਗ ਉਹ ਸ਼ਾਰਟਲੀ ਇਨਫੋਰਮੇਸ਼ਨ ਜਿਹੜੀ ਆ ਦੇਣਗੇ। ਸੋ ਜਿਵੇਂ ਹੀ ਉਹ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਹੈ, ਅਸੀਂ ਜ਼ਰੂਰ ਸਾਰੇ ਭੈਣ ਭਰਾਵਾਂ ਤੱਕ ਪਹੁੰਚਾਵਾਂਗੇ।
ਜੀ ਅੱਗੇ ਜੀ ਰਾਜਵੀਰ ਕਾਲੋ ਸ਼ਾਮਿਲ ਹੋਏ ਨੇ ਪ੍ਰੋਗਰਾਮ ਚ, ਕਹਿੰਦੇ ਥੈਂਕਸ ਵੀਜ਼ਾ ਦਾ, ਅੱਜ ਮੇਰੇ ਵਾਈਫ ਦਾ ਤੇ ਬੱਚੇ ਦਾ ਵੀਜ਼ਾ ਆ ਗਿਆ ਜੀ, ਕਹਿੰਦੇ ਬੱਲੇ ਬੱਲੇ ਅੱਗੇ।
ਬਹੁਤ ਬਹੁਤ ਧੰਨਵਾਦ ਜੀ।
ਹਾਂਜੀ ਤੇ ਰੋਹਿਤ ਤੇ ਹਜ਼ਾਰਾ ਜੀ ਹੈਲੋ ਕਹਿ ਰਹੇ ਨੇ, ਹੈਲੋ ਜੀ। ਸੈਣੀ ਸੈਣੀ ਦੁਬਾਰਾ ਕਰ ਰਹੇ ਨੇ ਸਵਾਲ, ਕਹਿੰਦੇ ਮਾਈ ਵਾਈਫ ਹੈ 7 ਈਅਰਸ ਲਾਸਟ ਸਟੱਡੀ 2012 ਗੈਪ ਆਫਟਰ ਸਟੱਡੀ ਕਰੰਟਲੀ ਸ਼ੀ ਇਜ਼ ਔਨ TR, ਕੈਨ ਵੀ ਗੈਟ ਸਟੂਡੈਂਟ ਵੀਜ਼ਾ ਫਾਰ ਹਰ ਆਫਟਰ ਯੂ ਫਿਨਿਸ਼ਡ TR?
ਦੇਖੋ ਜਿਹੜਾ ਇਹ ਜਿਹੜੇ ਵੀ ਭੈਣ ਭਰਾ ਪਲੈਨਿੰਗ ਕਰ ਰਹੇ ਨੇ ਨਾ ਫਿਨਿਸ਼ TR ਹੋਣ ਤੋਂ ਬਾਅਦ ਸ਼ੁਰੂ ਕਰਨੀ ਆ ਸਟੱਡੀ, ਸੋ be mindful ki gap aa sara kuch aa, so you will have to convince the case officer ki tonu visa mile, theek hai ji? So rather than tusi apna visa last moment te chhad do, eh planning thodi ji 7-8 mahine pehla shuru karni pahogi, theek hai ji?
ji agge rohit hazara sawal kar rahe ne, kehnde I have just completed my bachelor in computer science from Perth, can you please suggest me that should I move regional or stay here?
ਸਾਰਿਆਂ ਨੂੰ ਓਰੀਜਨਲ ਭੇਜ ਦਿੰਦੇ। ਦੇਖੋ ਪਰਥ ਵਿੱਚ ਵੀ ਆਪਸ਼ਨਸ ਹੈਗੀਆਂ ਨੇ, ਬਟ ਜਿਹੜੀਆਂ ਆਪਸ਼ਨਸ ਹੈਗੀਆਂ ਨੇ ਜੋਬ ਆਫਰ ਦੇ ਨਾਲ ਨੇ IT ਪ੍ਰੋਫੈਸ਼ਨਲ ਵਾਲਿਆਂ ਲਈ। ਜੇ ਤੁਹਾਨੂੰ ਲੱਗਦਾ ਕਿ ਯੂ ਕੈਨ ਸਿਕਿਓਰ ਅ ਜੋਬ ਇਨ ਵੈਸਟਰਨ ਆਸਟ੍ਰੇਲੀਆ, ਡੋਂਟ ਮੂਵ। ਪਰ ਜੇ ਤੁਹਾਨੂੰ ਲੱਗਦਾ ਕਿ ਇਟਸ ਡਿਫੀਕਲਟ ਵੀ ਤੁਸੀਂ ਆਪਣੀ ਫੀਲਡ 'ਚ ਜੋਬ ਆਫਰ ਨਹੀਂ ਸਿਕਿਓਰ ਕਰ ਸਕਦੇ, ਤਾਂ ਹਾਂ, ਤਾਂ ਬਿਲਕੁਲ ਆਪਣਾ ਰੀਜਨਲ ਏਰੀਏ ਬਾਰੇ ਵਿਚਾਰ ਕਰੋ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟਰੀ, ਤਸਮੀਨੀਆ, ਠੀਕ ਹੈ ਜੀ? ਇਹਨਾਂ ਵੱਲ ਥੋੜਾ ਧਿਆਨ ਦਿਓ।
ਅਗਲਾ ਸਵਾਲ ਰਾਜਵੰਤ ਭੁੱਲਰ ਕਰ ਰਹੇ ਨੇ, ਕਹਿੰਦੇ ਮੈਮ ਵਟ ਅਬਾਊਟ ਰਿਵਰਿੰਦਾ ਨੋਮੀਨੇਸ਼ਨ, ਆਈ ਅਪਲਾਈਡ ਲਾਸਟ ਮੰਥ ਐਸ ਬਿਜ਼ਨਸ ਐਨਾਲਿਸਟ ਔਨ 70 ਪੁਆਇੰਟਸ, ਡਿਡਨਟ ਗੈਟ ਐਨੀ ਰਿਸਪੌਂਸ, ਹੈਵ ਦੇ ਸਟਾਰਟਡ ਗਿਵਿੰਗ ਦੇਅਰ ਨੋਮੀਨੇਸ਼ਨ?
ਦੇਖੋ ਜੀ ਸਾਨੂੰ ਹਾਂ ਬਹੁਤ ਰਹੇ ਨੇ ਇਨਵੀਟੇਸ਼ਨਸ, ਮੈਨੂੰ ਇੱਕ ਵਾਰ ਚੈੱਕ ਕਰ ਲੈਣ ਦਿਓ, ਕਿਉਂਕਿ ਸਾਨੂੰ ਨਾਰਦਰਨ ਰਿਵਰਸ ਤੋਂ ਡੈਫੀਨੇਟਲੀ ਇਨਵੀਟੇਸ਼ਨਸ ਆਏ ਰਹੇ ਨੇ, ਤੇ ਰਿਵਰੀਨਾ ਤੋਂ ਆਏ ਨੇ ਕਿ ਨਹੀਂ
ਜੀ,
ਬਿਕੋਜ਼ ਸਟਿਲ ਹਜੇ ਟਾਈਮ ਹੈਗਾ ਆਪਣੇ ਕੋਲ 10 ਸਤੰਬਰ ਤੱਕ ਦਾ। ਸੋ ਜੇ ਤੁਸੀਂ ਤੁਹਾਨੂੰ ਹਜੇ ਇਨਵੀਟੇਸ਼ਨ ਨਹੀਂ ਆਇਆ, 10 ਸਤੰਬਰ ਤੱਕ ਹੋਪ ਰੱਖੋ ਕਿ ਵੀ ਆ ਸਕਦਾ
ਜੀ। ਕਾਲਰ ਕਾਫੀ ਦੇਰ ਤੋਂ ਇੱਕ ਸਾਡੇ ਨਾਲ ਬਣੇ ਹੋਏ ਨੇ, ਮੈਨੂੰ ਲੱਗਦਾ ਕਿ ਉਹਨਾਂ ਦੀ ਕਾਲ ਹੀ ਲੈਣਾ ਸੀ, ਭੁੱਲ ਗਏ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
ਮਨਜੀਤ ਬੋਲ ਰਿਹਾ ਸੀ ਮੈਮ।
ਹਾਂਜੀ ਮਨਦੀਪ ਜੀ, ਕੀ ਸਵਾਲ ਹੈ?
ਹਾਂਜੀ ਮੈਮ, ਮੈਂ ਪੁੱਛਣਾ ਸੀ, ਮੈਂ ਲਾਸਟ ਆਈਲਸ ਮੈਂ ਸਮਾਜ ਕੀਤੀ ਸੀ ਅਨ ਮੈਮ, ਉਹਦੇ ਵਿੱਚ ਮੇਰੀ ਰਿਫਿਊਜ਼ਲ ਆ ਗਈ ਮੈਮ, ਨੋਮੀਨੇਸ਼ਨ ਰਿਫਿਊਜ਼ਲ ਆ ਗਈ ਸੀ ਮੇਰੀ। ਉਸ ਤੋਂ ਬਾਅਦ ਮੈਮ ਮੈਨੂੰ ਨਿਯਮ 1 ਇਅਰ ਹੋ ਗਿਆ, ਮੈਂ MRT ਤੇ ਹਾਂ
ਠੀਕ ਹੈ,
ਐਜ਼ ਅ ਨਰਸੀ ਪਰਸਨ ਮੈਮ ਮੈਂ ਲੱਗ।
ਠੀਕ ਹੈ, ਰਿਫਿਊਜ਼ਲ ਕਿਉਂ ਆਈ ਸੀਗੀ ਜੀ?
ਮੈਮ ਰਿਫਿਊਜ਼ਲ ਉਹਨਾਂ ਨੇ ਜਸਟ ਰੀਜ਼ਨ ਦਿੱਤੀ ਸੀ ਕਿ ਤੁਹਾਡੇ ਕੋਲ ਇੱਕ